ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਕ ਪਵਿੱਤਰ ਚਰਨਾਂ ਕਮਲਾਂ ਵਿੱਚ, ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਮੁਬਾਰਕ ਚਰਨ ਛੋ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਾਮ ਦੇ ਦੀਵਾਨ ਵਿੱਚ ਨਿਤਾ ਪ੍ਰਤੀ ਸਤਿਗੁਰਾਂ ਨਾਲ ਪ੍ਰੇਮ ਦੀ ਮਰਿਆਦਾ ਨੂੰ ਨਿਭਾਉਂਦਿਆਂ ਜੁੜ ਕਰਕੇ ਬੈਠੀ ਹੋਈ ਤਮਾਮ ਗੁਰੂ ਕੀ ਸਾਧ ਸੰਗਤ ਜੀ, ਆਪ ਭਾਗਾਂ ਵਾਲੇ ਹੋ, ਸਤਿਗੁਰਾਂ ਦੇ ਪਾਕ ਪੁੱਤਰ ਚਰਨਾਂ ਕਮਲਾਂ ਵਿੱਚ ਜੁੜ ਕੇ ਬੈਠਣ ਦਾ ਸੁਭਾਗ ਸਮਾਪਜੀ ਨੂੰ ਪ੍ਰਾਪਤ ਹੋਇਆ। ਕੱਲ ਆਪ ਜੀਆਂ ਨੇ ਗੁਰਮੁਖ ਪਿਆਰਿਆਂ ਪਾਸੋਂ ਸਤਿਗੁਰਾਂ ਦੇ ਪਾਕ ਪੁੱਤਰ ਇਤਿਹਾਸ ਦੀ ਵਿਚਾਰ ਸਰਵਣ ਕੀਤੀ ਹੈ ਕਿ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਭ ਤੋਂ ਪਹਿਲਾਂ ਸਮੇਂ ਦੇ ਮੁਤਾਬਕ ਪਾਣੀ ਦੀ ਕਿੱਲਤ ਨੂੰ ਪੂਰਾ ਕੀਤਾ ਔਰ ਨਾਲ ਹੀ ਸਿੱਖਾਂ ਦੇ ਨਾਲ ਰਹਿ ਮਸ਼ਵਰਾ ਕਰਕੇ ਸੰਗਤਾਂ ਇਕੱਤਰ ਕਰਨ ਦਾ ਵਿਚਾਰ ਬਣਾਇਆ ਕਿ ਕੋਈ ਖਾਸ ਦਿਹਾੜਾ ਜਿਹਦੇ ਉੱਤੇ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਸਤਿਗੁਰਾਂ ਦੇ ਪਾਕ ਪਵਿੱਤਰ ਗੁਰਮਤ ਰਹਿਤ ਮਰਿਆਦਾ ਸਤਿਗੁਰਾਂ ਦੇ ਉਪਦੇਸ਼ ਨੂੰ ਦ੍ਰਿੜ ਕਰ ਸਕਣ ਔਰ ਇਸੇ ਤਰੀਕੇ ਦੇ ਨਾਲ ਹੀ ਸਤਿਗੁਰਾਂ ਦੇ ਪਾਕ ਪਵਿੱਤਰ ਸਿਧਾਂਤ ਦੇ ਨਾਲ ਸਦਾ ਹੀ ਜੁੜੀਆਂ ਰਹਿਣ। ਸਤਿਗੁਰਾਂ ਦੀ ਪਾਕ ਪਵਿੱਤਰ ਦਰ ਦੀ ਇਹੋ ਮੁੱਢ ਕਦੀਮਾਂ ਤੋਂ ਮਰਿਆਦਾ ਚੱਲਦੀ ਆਈ ਹੈ ਕਿ ਗੁਰੂ ਨਾਨਕ ਦੇ ਘਰ ਅੰਦਰ ਪ੍ਰੇਮ, ਸ਼ਰਧਾ, ਸਤਿਕਾਰ ਔਰ ਆਪਸੀ ਮਿਲਵਰਤਨ ਦਾ ਜਿਹੜਾ ਸੰਦੇਸ਼ ਗੁਰੂ ਨਾਨਕ ਦੇ ਘਰੋਂ ਮਿਲਦਾ ਰਿਹਾ। ਆਓ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਜਿਵੇਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਮਨਮਤ ਨਾਲੋਂ ਤੋੜਿਆ, ਜਾਤ ਪਾਤ ਦਾ ਖੰਡਨ ਕੀਤਾ, ਆਪਾਂ ਇਹ ਗੱਲ ਨੂੰ ਸ਼ਾਇਦ ਸੁਣਦੇ ਵਿਚਾਰਦੇ ਹਾਂ ਕਿ ਸਤਿਗੁਰਾਂ ਦੇ ਉੱਦਮ ਸਦਕਾ, ਸਿੱਖਾਂ ਦੇ ਪ੍ਰਸ਼ਾਰਤ ਸਦਕਾ ਬੌਲੀ ਦਾ ਕੜ ਟੁੱਟ ਗਿਆ। ਜਿਉਂ ਹੀ ਬੌਲੀ ਦਾ ਕੜ ਟੁੱਟਿਆ, ਨਾਲ ਦੀ ਨਾਲ ਹੀ ਸਤਿਗੁਰਾਂ ਨੇ ਜਾਤ ਪਾਤ ਦਾ ਜਿਹੜਾ ਭੇਦਭਾਵ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਸੀ ਉਹਨੂੰ ਵੀ ਤੋੜਨਾ ਕੀਤਾ। ਸਤਿਗੁਰੂ ਅਮਰਦਾਸ ਮਹਾਰਾਜ ਜੀ ਜਿਵੇਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜ ਰਹੇ ਆ, ਭਾਈ ਜੇਠਾ ਜੀ ਦੇ ਰੂਪ ਅੰਦਰ ਮੇਰੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਸੇਵਾ ਨਿਭਾ ਰਹੇ ਨੇ, ਉਹ ਵਿਚਾਰਾਂ ਕਥਾ ਦੇ ਰੂਪ ਅੰਦਰ ਕਥਨ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਚੌਪਈ ਦੋਇ ਲੋਕਨ ਮੈਂ ਜੋ ਪਦ ਉੱਚੇ, ਰਾਮਦਾਸ ਤੈ ਜਾਏ ਪਹੁੰਚੇ।
ਦੋਏ ਲੋਕਾਂ ਜਿਹੜੇ ਇੱਥੇ ਤੇ ਉੱਥੇ ਆਪਣੇ ਆਪ ਨੂੰ ਉੱਚਾ ਸਮਝਣ ਵਾਲੇ ਹਨ, ਉਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਸ਼ਰਨ ਵਿਚ ਆਏ ਹਨ।
ਜਗ ਮੈਂ ਪ੍ਰਗਟ ਪ੍ਰਕਾਸ਼ ਕਰਾਂਗੇ, ਇਸ ਪਿੱਛੇ ਸਿੱਖ ਬ੍ਰਿੰਦ ਤਰਾਂਗੇ।
ਸਤਿਗੁਰੂ ਪ੍ਰਗਟ ਹੋਏ ਨੇ, ਸਾਰੇ ਸੰਸਾਰ ਅੰਦਰ ਪ੍ਰਕਾਸ਼ ਹੋਣਾ ਹੈ ਔਰ ਇਸ ਤੋਂ ਬਾਅਦ ਸਾਰੇ ਸਿੱਖਾਂ ਨੇ ਇਸ ਗੱਲ ਦੀ ਖੁਸ਼ੀ ਮਨਾਉਣਾ ਕਰਨੀ ਹੈ।
ਇਤਿਹਾਦਕ ਬੋ ਜਸ ਕੋ ਕਹਿਓ ਇਹ ਲਾਇਕ ਸਤਿਗੁਰ ਨੇ ਲਇਓ।
ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਲਾਇਕ ਜਾਣ ਕੇ ਆਪਣੇ ਦਰ ਦੀ ਸੇਵਾ ਦਿੱਤੀ ਹੈ।
ਬਹੁਤ ਸੰਗਤਾਂ ਭਈ ਇਕੱਤਰ ਗੁਰਗਾ ਭਾਈ ਪ੍ਰੇਮੀ ਭੈ ਮਿੱਤਰ।
ਦੂਰ ਦੁਰਾਸ ਤੋਂ ਚੱਲ ਕੇ ਸੰਗਤਾਂ ਇਕੱਤਰ ਹੋਈਆਂ ਨੇ ਔਰ ਜਿਹਦੇ ਵਿਚ ਸੰਸਾਰਕ ਤੌਰ ਤੇ ਵੀ ਕੋਈ ਨਾ ਕੋਈ ਰਿਸ਼ਤੇਦਾਰ ਪ੍ਰੇਮ ਵਾਲੇ ਪ੍ਰਤੱਖ ਰੂਪ ਵਿਚ ਇਕੱਤਰ ਹੋਏ ਨੇ ਔਰ ਜਿਹੜਾ ਸੱਚਾ ਸਬੰਧ ਹੈ ਸਿੱਖ ਦਾ ਸਿੱਖ ਦੇ ਨਾਲ ਗੁਰੂ ਦੇ ਪ੍ਰਤੀ ਪਿਆਰ ਹੋਣ ਕਰਕੇ ਗੁਰਸਿੱਖਾਂ ਇਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰੂ ਦੇ ਦਰ ਦਾ ਪ੍ਰੇਮ ਰੱਖਣ ਵਾਲੇ ਸਾਰੇ ਸਿੱਖ ਜਿਹੜੇ ਨੇ ਉਹ ਸਤਿਗੁਰਾਂ ਦੀ ਸ਼ਰਨ ਵਿਚ ਆਏ ਹਨ।
ਗੁਰ ਸਮ ਸਿੱਖ ਕੋ ਸਿੱਖ ਮਿਲ ਸੇ ਮੈਂ ਚਰਨ ਧੋਏ ਚਰਨਾ ਮ੍ਰਿਤ ਲੇ ਮੈਂ।
ਸਿੱਖ ਜਿਹੜੇ ਨੇ ਉਹ ਪਰਉਪਕਾਰੀ ਸਿੱਖਾਂ ਦੇ ਦਰਸ਼ਨ ਕਰਦੇ ਆ। ਜਿਹੜੇ ਦੂਰੋਂ ਆਏ ਸਿੱਖ ਨੇ ਉਹ ਸਤਿਗੁਰਾਂ ਦੇ ਪਾਸ ਰਹਿਣ ਵਾਲੇ ਸਿੱਖਾਂ ਨੂੰ ਗੁਰੂ ਦੇ ਬਰਾਬਰ ਜਾਣ ਕੇ ਸਤਿਕਾਰ ਕਰਦੇ ਕਿ ਧੰਨ ਨੇ ਇਕ ਸੇਵਕ ਗੁਰ ਪਾਸ ਇਕ ਗੁਰ ਕਾਰੇ ਲਾਈ ਆ। ਹਾਂ ਤੇ ਭਾਵੇਂ ਦੋਵੇਂ ਗੁਰੂ ਦੇ ਸਿੱਖ ਜਿਹੜੇ ਦਿਨ ਰਾਤ ਗ੍ਰਿਸਤ ਦੇ ਵਿਚ ਆਪਣੇ ਜੀਵਨ ਨੂੰ ਬਤੀਤ ਕਰਨ ਵਾਲੇ ਆ ਉਹ ਗੁਰੂ ਦੇ ਨਿਕਟ ਰਹਿਣ ਵਾਲੇ ਸਿੱਖਾਂ ਦਾ ਸਤਿਕਾਰ ਵੱਧ ਕਰਦੇ ਆ ਕਿ ਇਨ੍ਹਾਂ ਉਤੇ ਸਤਿਗੁਰਾਂ ਦੀ ਰਹਿਮਤ ਜ਼ਿਆਦਾ ਆ। ਇਸ ਤਰ੍ਹਾਂ ਸਾਰੇ ਸਿੱਖ ਜਿਹੜੇ ਨੇ ਗੁਰੂ ਕੇ ਸਿੱਖਾਂ ਦਾ ਆਪਸ ਵਿਚ ਸਤਿਕਾਰ ਕਰਦੇ ਆ ਔਰ ਜਿੱਥੇ ਪੁਰਾਤਨ ਮਰਿਆਦਾ ਚੱਲਦੀ ਆ ਰਹੀ ਹੈ ਕਿ ਗੁਰੂ ਸਾਹਿਬ ਦੇ ਪਾਕ ਪੁੱਤਰ ਚਰਨਾਂ ਨੂੰ ਧੋ ਕੇ ਚਰਨਾ ਅੰਮ੍ਰਿਤ ਪੀਤਾ ਜਾਂਦੇ ਤਾਂ ਸਿੱਖ ਵੀ ਜਿਹੜੇ ਆ ਉਹ ਗੁਰੂ ਕੇ ਸੰਗਤ ਦੇ ਚਰਨ ਧੋ ਕੇ ਪੀਣਾ ਕਰਦੇ ਆ। ਜਿਵੇਂ ਬਹੁਤ ਸਾਰੇ ਸਿੱਖਾਂ ਦਾ ਅੱਜ ਵੀ ਸ਼ਰਧਾ ਹੈ ਜਿੱਥੇ ਚਰਨ ਗੰਗਾ ਹੁੰਦੀ ਉਥੋਂ ਜਲ ਅਦਕ ਲੈ ਕੇ ਬਹੁਤ ਸਾਰੇ ਜਿਹੜੇ ਜੀਵ ਨੇ ਕੋਈ ਆਪਣੀਆਂ ਅੱਖਾਂ ਦੇ ਉੱਤੇ ਜਲ ਨੂੰ ਲਾ ਲੈਂਦਾ ਕੋਈ ਆਪਣੇ ਜਿੱਥੇ ਸਰੀਰ ਦੇ ਅੰਦਰ ਕੋਈ ਦੁੱਖ ਤਕਲੀਫ਼ ਹੁੰਦੀ ਉਹਦੀ ਭਾਵਨਾ ਦੇ ਮੁਤਾਬਕ ਉੱਥੇ ਲਾ ਲੈਂਦਾ। ਇਸ ਤਰੀਕੇ ਨਾਲ ਸਿੱਖ ਜਿਹੜੇ ਨੇ ਆਪਸ ਵਿਚ ਮਿਲਵਰਤਨ ਵਧਾ ਰਹੇ ਹਨ।
ਸਗਲ ਨਗਰ ਕੀਰਤਨ ਧੁਨ ਹੋਏ ਵਾਹਿਗੁਰੂ ਸਿਮਰੈ ਸਭ ਕੋਏ।
ਸਾਰੇ ਨਗਰ ਦੇ ਵਿਚ ਸਤਿਗੁਰਾਂ ਦੀ ਪਾਕ ਪਵਿੱਤਰ ਗੁਰਬਾਣੀ ਦਾ ਜਿਹੜਾ ਕੀਰਤਨ ਹੈ ਉਹ ਹੋ ਰਿਹਾ। ਰਾਗੀ ਕੀਰਤਨ ਕਰੇ ਸੁਧਾਰੀ, ਰਾਗੀ ਜਿਹੜੇ ਆ ਉਹ ਸ਼ੁੱਧ ਸੁਰਾਂ ਦੇ ਨਾਲ ਸੁਰ ਸਰਗਮ ਦੇ ਗਿਆਨੀ ਜਿਹੜੇ ਰਾਗੀ ਸਤਿਗੁਰਾਂ ਦੇ ਉਹ ਰਾਗ ਤੇ ਨਾਦ ਦਾ ਸੁਮੇਲ ਕਰਕੇ ਕੀਰਤਨ ਗਾ ਰਹੇ ਆ ਔਰ ਕੀਰਤਨ ਸੰਗਤਾਂ ਸਰਵਣ ਕਰ ਰਹੀਆਂ, ਨਾਲ ਹੀ ਸੰਗਤ ਦੇ ਵਿਚ ਜਾਪ ਜਪਾਇਆ ਜਾ ਰਿਹਾ ਹੈ ਤੇ ਜਾਪ ਦੇ ਵਿਚ ਕੇਵਲ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ। ਸਤਿਗੁਰੂ ਵੀ ਨਾਮ ਜਪਾ ਰਹੇ ਨੇ, ਸੰਗਤਾਂ ਜਪ ਰਹੀਆਂ, ਰਾਗੀ ਸਿੰਘ ਵੀ ਨਾਮ ਜਪਾਉਂਦੇ ਸੰਗਤਾਂ ਜਪਦੀਆਂ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਪਾਕ ਪੁੱਤਰ ਮਹਿਮਾ ਜਿਹੜੀ ਆ ਅਕਾਲ ਪੁਰਖ ਵਾਹਿਗੁਰੂ ਦੀ ਕਥਨ ਹੋ ਰਹੀ ਹੈ।
ਇਸ ਦਿਨ ਤੇ ਮੇਲੇ ਕੀ ਰੀਤ ਕਰੀ ਬਿਦਤ ਗੁਰ ਹੋਏ ਅਬ ਨੀਤ।
ਉਸ ਦਿਨ ਤੋਂ ਇਸ ਗੋਇੰਦਵਾਲ ਸਾਹਿਬ ਦੀ ਧਰਤੀ ਵਿਸਾਖੀ ਦੇ ਮੇਲੇ ਦੀ ਰੀਤ ਜਿਹੜੀ ਚੱਲ ਪਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਾਰੇ ਸਿੱਖਾਂ ਨੂੰ ਇਹ ਸਿਧਾਂਤ ਦ੍ਰਿੜ ਕਰਾ ਦਿੱਤਾ ਕਿ ਜਿਸ ਤਰੀਕੇ ਨਾਲ ਇਸ ਵਾਰ ਇੱਥੇ ਆਪਣੇ ਘਰਾਂ ਤੋਂ ਉਪਰਾਮ ਹੋ ਕੇ ਮਨ ਵਚ ਕਰਮਾਂ ਕਰਕੇ ਵਿਸਾਖੀ ਦੇ ਮੇਲੇ ਵਿਚ ਹਾਜ਼ਰੀ ਭਰੀ ਹੈ, ਇਸੇ ਤਰੀਕੇ ਦੇ ਨਾਲ ਹਰ ਸਾਲ ਮਨ ਦੇ ਅੰਦਰ ਭਾਵਨਾ ਤੇ ਪ੍ਰੇਮ ਰੱਖ ਕੇ ਇਸੇ ਤਰ੍ਹਾਂ ਹੀ ਸਤਿਗੁਰਾਂ ਦੀ ਵਡਿਆਈ ਕਰਨੀ ਤੇ ਸਰਵਣ ਕਰਨੀ ਹੈ।
ਭਿੱਖ ਪ੍ਰਭਾਓ ਸਤਿਗੁਰ ਵਡਿਆਈ ਨਿੰਦਕ ਦੁਸ਼ਟ ਮਹਾ ਦੁੱਖ ਪਾਈ।
ਸਤਿਗੁਰਾਂ ਦੀ ਜਦੋਂ ਵਡਿਆਈ ਹੁੰਦੀ ਹੈ ਸਤਿਗੁਰ ਵੀ ਖੁਸ਼ ਨੇ, ਸੰਗਤਾਂ ਵੀ ਖੁਸ਼ ਨੇ, ਕਿਉਂਕਿ ਘਰ ਦੇ ਕੰਮ ਕਾਜ ਕਰਦਿਆਂ ਮਨੁੱਖ ਦੇ ਕੋਲ ਕੋਈ ਨਾ ਕੋਈ ਜਿਹੜਾ ਪਹਿਲਾਂ ਕਾਮਨਾ ਹੁੰਦੀ ਹੈ, ਜੇ ਕਾਮਨਾ ਪੂਰੀ ਨਾ ਹੋਵੇ ਤੇ ਕ੍ਰੋਧ ਆ ਜਾਂਦਾ, ਕ੍ਰੋਧ ਤੋਂ ਬਾਅਦ ਲੋਭ ਮੋਹ ਹੰਕਾਰ ਦੀ ਬਿਰਤੀ ਬਣ ਜਾਂਦੀ ਹੈ। ਸਤਿਗੁਰਾਂ ਦੇ ਦਰ ਦੀ ਸੇਵਾ ਕਰਨ ਦੇ ਨਾਲ, ਸੰਗਤ ਵਿਚ ਆ ਕੇ ਇਬਾਦਤ ਕਰਨ ਦੇ ਨਾਲ ਮਨ ਸ਼ਾਂਤ ਹੋ ਜਾਂਦਾ। ਜਿਉਂ ਹੀ ਸਿੱਖਾਂ ਦਾ ਮਨ ਸ਼ਾਂਤ ਹੁੰਦਾ, ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਤੇ ਖੁਸ਼ ਹੁੰਦੀ ਹੈ। ਤੇ ਜਿਹੜੇ ਫਿਰ ਹੁਣ ਕਬੀਰ ਸਾਹਿਬ ਕਥਨ ਕਰਦੇ ਆ, ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸਹਾਏ। ਪਾਪੀ ਮਨੁੱਖ ਨੂੰ ਪਰਮਾਤਮਾ ਦੀ ਇਬਾਦਤ ਜਿਹੜੀ ਚੰਗੀ ਨਹੀਂ ਲੱਗਦੀ, ਤੇ ਕਈ ਵਾਰ ਮਨੁੱਖ ਆਖਦੇ ਨੇ ਮੈਂ ਕਿਹੜਾ ਪਾਪ ਕੀਤਾ ਕੋਈ। ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਉਹ ਆਪ ਪਾਪੀ ਹੈ। ਤੇ ਕਈ ਵਾਰ ਬੰਦਗੀ ਕਰਨ ਵਾਲਿਆਂ ਦੇ ਰਾਹ ਵਿਚ ਰੋੜਾ ਟਕਾ ਦਿੰਦਾ, ਉਹਨੂੰ ਵੱਡਾ ਗੁਨਾਹ ਕੋਈ ਹੈ ਨਹੀਂ। ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸਹਾਏ। ਉਹਨਾਂ ਨੂੰ ਪਰਮਾਤਮਾ ਦੀ ਬੰਦਗੀ ਆਪ ਕਰਨੀ ਚੰਗੀ ਨਹੀਂ ਲੱਗਦੀ, ਤੇ ਕੋਈ ਪਰਮਾਤਮਾ ਦੀ ਪੂਜਾ ਕਰੇ ਉਹ ਵੀ ਇਹਨਾਂ ਨੂੰ ਚੰਗੀ ਨਹੀਂ ਲੱਗਦੀ। ਮੱਖੀ ਚੰਦਨ ਪਰ ਹਰੈ ਜਹੈ ਬੇਗੰਧ ਤਹ ਜਾਏ। ਮੱਖੀ ਜਿਹੜੀ ਆ ਉਹਦਾ ਸੁਭਾਅ ਆ ਉਹਨੇ ਗੰਦਗੀ ਤੇ ਬੈਠਣਾ। ਜਿੱਥੇ ਅਤਰ ਆਦਿਕ ਛਿੜਕਿਆ ਹੋਵੇਗਾ ਉੱਥੇ ਮੱਖੀ ਨਹੀਂ ਠਹਿਰਦੀ, ਕਿਉਂਕਿ ਉਹਦਾ ਇਹ ਖੁਰਾਕ ਨਹੀਂ, ਉਹਦਾ ਸੁਭਾਅ ਨਹੀਂ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦੀ ਜੈ ਜੈਕਾਰ ਹੋ ਰਹੀ ਹੈ, ਸੰਗਤਾਂ ਵਡਿਆਈ ਕਰਕੇ ਲਾਹਾ ਪ੍ਰਾਪਤ ਕਰ ਰਹੀਆਂ ਨੇ, ਤੇ ਜਿਹੜੇ ਨਿੰਦਕ ਨੇ ਇਹ ਖਾਲੂ ਲੋਕ ਨੇ ਉਹ ਈਰਖਾ ਦੀ ਅੱਗ ਵਿਚ ਮਤਸਰ ਦੀ ਅੱਗ ਵਿਚ ਸੜ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ।
ਮੇਲਾ ਵਿਛੜੇ ਪੁਰ ਪੁਰ ਗਏ ਗੁਰੂ ਬਿਰਤਾਂਤ ਸੁਨਾਵਤ ਪਏ।
ਜਦੋਂ ਵਿਸਾਖੀ ਦਾ ਮੇਲਾ ਸੰਪੂਰਨ ਹੋ ਗਿਆ ਤੇ ਜਿਹੜੀਆਂ ਸੰਗਤਾਂ ਕੋਈ ਕਾਬਲ ਤੋਂ ਆਇਆ ਸੀ, ਕੋਈ ਦਿੱਲੀ ਵਾਲੇ ਪਾਸਿਓਂ ਆਇਆ ਸੀ, ਕੋਈ ਪੰਜਾਬ ਦੇ ਵੱਖੋ ਵੱਖਰੇ ਪਰਗਣਿਆਂ ਵਿਚੋਂ ਆਇਆ ਸੀ, ਉਹ ਆਪੋ ਆਪਣੇ ਪੁਰ ਪੁਰ ਗਏ ਤੋਂ ਭਾਵ ਆਪੋ ਆਪਣੇ ਨਗਰਾਂ ਨੂੰ ਵਾਪਸ ਪਰਤ ਗਏ। ਤੇ ਵਾਪਸ ਵੀ ਇਸ ਤਰੀਕੇ ਨਾਲ ਪਰਤੇ ਆ, ਜਾਣ ਲੱਗੇ ਗੁਰੂ ਅਮਰਦਾਸ ਮਹਾਰਾਜ ਤੋਂ ਖੁਸ਼ੀਆਂ ਲੈ ਕੇ, ਆਗਿਆ ਲੈ ਕੇ ਗਏ। ਆਪਾਂ ਵੀ ਅੱਜ ਦਰਬਾਰ ਚ ਆਉਂਦੇ ਆ, ਆ ਕੇ ਸਤਿਗੁਰਾਂ ਨੂੰ ਸਿਜਦਾ ਕਰਕੇ ਬਹਿ ਜਾਂਦੇ ਆ, ਸਤਿਗੁਰਾਂ ਦੀ ਬੁੱਕਲ ਵਿਚ ਸੱਜੇ ਬਹੀਏ ਖੱਬੇ ਬਹੀਏ। ਜਾਣ ਲੱਗੇ ਆਪਾਂ ਜਦੋਂ ਜਾਂਦੇ ਆ, ਤਕਰੀਬਨ ਹਰ ਇੱਕ ਇਨਸਾਨ ਨਮਸਕਾਰ ਕਰਕੇ ਤੇ ਮਨ ਦੇ ਵਿਚ ਇਕ ਭਾਵਨਾ ਲੈ ਕੇ ਅਰਦਾਸ ਕਰਦਾ, ਸਤਿਗੁਰੂ ਜੀ ਜਿਵੇਂ ਹੁਣ ਤਰੁੱਠ ਕੇ ਮੈਨੂੰ ਸੰਗਤ ਚ ਬਹਿਣ ਦਾ ਮਾਣ ਬਖਸ਼ਿਆ ਜੇ ਨਾ, ਕਿਰਪਾ ਕਰਿਆ ਜੇ ਮੇਰੇ ਸਵਾਸ ਬਾਕੀ ਨੇ ਤੇ ਸਵੇਰੇ ਵੀ ਸਤ ਸੰਗਤ ਦੀ ਦੋ ਘੜੀਆਂ ਮੇਰੀ ਝੋਲੀ ਪਾ ਦਿਓ। ਜਾਣ ਲੱਗਿਆਂ ਵੀ ਗੁਰੂ ਕਾ ਸਿੱਖ ਆਗਿਆ ਲੈ ਕੇ ਘਰ ਨੂੰ ਜਾਂਦਾ। ਇਸ ਤਰੀਕੇ ਨਾਲ ਸੰਗਤਾਂ ਜਿਹੜੀਆਂ ਮੇਲੇ ਦੀ ਸਮਾਪਤੀ ਤੋਂ ਬਾਅਦ ਸਤਿਗੁਰਾਂ ਤੋਂ ਆਗਿਆ ਲੈ ਕੇ ਸਤਿਗੁਰਾਂ ਨੂੰ ਸਿਜਦਾ ਕਰਕੇ ਆਪੋ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ ਹਨ।
ਗੁਰੂ ਬਿਰਤਾਂਤ ਸੁਨਾਵਤ ਭਏ ਪੰਥ ਨਵੀਨ ਪ੍ਰਕਾਸ਼ਨ ਕਰਿਓ ਭੇਦ ਬਰਨ ਜਾਤੀ ਪਰ ਹਰਿਓ।
ਸਤਿਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਇਹ ਬਿਰਤਾਂਤ ਜਿਹੜਾ ਆਪਾਂ ਸਰਵਣ ਕਰ ਰਹੇ ਹਾਂ, ਸਤਿਗੁਰਾਂ ਬਖਸ਼ਿਸ਼ ਕੀਤੀ ਹੈ। ਇੱਕ ਤੇ ਸਤਿਗੁਰਾਂ ਨੇ ਨਵੀਂ ਪਰੰਪਰਾ ਚਲਾ ਦਿੱਤੀ ਕਿ ਅੱਜ ਤੋਂ ਬਾਅਦ ਜਿਹੜਾ ਖਾਲਸਾ ਪੰਥ ਦੀ ਇਕੱਤਰਤਾ ਹੋਇਆ ਕਰੇਗੀ, ਔਰ ਇਸੇ ਤਰੀਕੇ ਦੇ ਨਾਲ ਹੀ ਸੰਗਤਾਂ ਨੂੰ ਸਤਿਗੁਰਾਂ ਦੇ ਚਰਨਾਂ ਵਿਚ ਜੁੜਨ ਦਾ ਜਿਹੜਾ ਮਨ ਵਿਚ ਚਾਅ ਬਣਿਆ ਰਹੇਗਾ, ਔਰ ਇਸੇ ਤਰ੍ਹਾਂ ਹੀ ਸਿੱਖੀ ਦਾ ਜਿਹੜਾ ਵਾਧਾ ਹੁੰਦਾ ਰਹਿਣਾ ਹੈ।
ਭੇਦ ਬਰਨ ਜਾਤੀ ਪਰ ਹਰਿਓ।
ਔਰ ਇਹਦੇ ਵਿਚ ਜਿਹੜਾ ਜਾਤ ਪਾਤ ਦਾ ਭੇਦ ਸੀ, ਵਰਨਾ ਦੀ ਵੰਡ ਸੀ, ਉਹ ਸਾਰੀ ਖਤਮ ਹੋ ਜਾਏਗੀ, ਕਿਉਂਕਿ ਜਿੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝ, ਚਾਰੇ ਵਰਨਾ ਦੇ ਲੋਕ ਆਉਣਗੇ, ਸਾਰੇ ਇੱਕ ਥਾਂ ਤੇ ਬੌਲੀ ਸਾਹਿਬ ਵਿਚ ਇਸ਼ਨਾਨ ਕਰਨਗੇ, ਇੱਕ ਥਾਂ ਤੋਂ ਹੀ ਪਾਣੀ ਲੈ ਕੇ ਲੰਗਰ ਪੱਕਦਾ। ਤੇ ਸਤਿਗੁਰਾਂ ਮਰਿਆਦਾ ਬਣਾ ਦਿੱਤੀ ਹੈ, ਪਹਿਲੇ ਪੰਗਤ ਪਾਛੇ ਸੰਗਤ, ਤੇ ਜਿਹੜੀ ਵਰਨਾ ਦੀ ਵੰਡ ਭੇਦ ਨੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਣੇ ਹਨ।
ਚਤੁਰ ਬਰਨ ਇੱਕ ਦੇਗ ਆਹਾਰਾ ਇੱਕ ਸਮ ਸੇਵੈ ਧਰੋਰ ਪਿਆਰਾ।
ਚਾਰੇ ਵਰਨਾ ਦੇ ਲੋਕ ਇੱਕ ਦੇਗ ਵਿਚ ਬਣੇ ਹੋਏ ਪ੍ਰਸ਼ਾਦ ਪਾਣੀ ਲੰਗਰ ਆਦਿਕ ਛਕਣਗੇ, ਔਰ ਚਾਰੇ ਹੀ ਵਰਨਾ ਦੇ ਜੀਵ ਜਿਹੜੇ ਨੇ ਇਕੱਤਰ ਇੱਕ ਥਾਂ ਤੇ ਬਹਿ ਕੇ ਸਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਨਗੇ।
ਚਰਨਾ ਮ੍ਰਿਤ ਕੋ ਬੇਸਿਕ ਕਰੈ ਵਾਹਿਗੁਰੂ ਸਿਮਰੈ ਹਿਤ ਧਰੈ।
ਔਰ ਇਸੇ ਤਰੀਕੇ ਨਾਲ ਸੰਗਤਾਂ ਜਿਹੜੀਆਂ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਚਰਨ ਪੌਲ ਛਕਦੇ ਔਰ ਨਾਲ ਦੀ ਨਾਲ ਸੰਗਤਾਂ ਜਿਹੜੀਆਂ ਸਤਿਗੁਰਾਂ ਦੇ ਪਾਕ ਪਵਿੱਤਰ ਜਾਪ ਨਾਲ ਜੁੜਨਾ ਕਰਦੀਆਂ ਹਨ।
ਵਾਹਿਗੁਰੂ ਸਿਮਰੈ ਹਿਤ ਧਰੈ
ਤੇ ਮੁੱਖ ਵਿਚੋਂ ਪਰਮਾਤਮਾ ਜਿਹੜਾ ਨਾਮ ਆ ਵਾਹਿਗੁਰੂ ਹਿਤ ਨਾ ਏ ਪ੍ਰੇਮ ਦਾ ਪ੍ਰੇਮ ਦੇ ਨਾਲ ਸਰਧਾ ਦੇ ਨਾਲ ਨਾਮ ਨੂੰ ਜਪਣਾ ਕਰਦੇ ਕਿ ਪੁਰਾਤਨ ਸਮੇਂ ਤੋਂ ਸਮਝ ਮਰਿਆਦਾ ਚੱਲਦੀ ਆ ਰਹੀ ਕਿ ਜਦੋਂ ਕੋਈ ਪ੍ਰਸ਼ਾਦ ਪਾਣੀ ਛਕਣਾ ਉਦੋਂ ਨਾਮ ਜਪਣਾ। ਅੱਜ ਵੀ ਕਈ ਗੁਰਧਾਮਾਂ ਦੇ ਅੰਦਰ ਲੰਗਰਾਂ ਦੀ ਇਹ ਮਰਿਆਦਾ ਹੈ ਕਿ ਸਾਰੀ ਪੰਗਤ ਬੈਠ ਜਾਂਦੀ ਏ ਪ੍ਰਸ਼ਾਦ ਪਾਣੀ ਵਰਤ ਜਾਂਦਾ ਫਿਰ ਇਕ ਗੁਰੂ ਕਾ ਸਿੱਖ ਨਾਮ ਜਪਾਉਣਾ ਕਰਦਾ ਹੈ ਔਰ ਉਸ ਤੋਂ ਬਾਅਦ ਜਾਂ ਤੇ ਜਕਾਰਾ ਛੱਡਿਆ ਜਾਂਦਾ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਸਤਿਗੁਰਾਂ ਦਾ ਬਖਸ਼ਿਆ ਹੋਇਆ ਪ੍ਰਸ਼ਾਦ ਪਾਣੀ ਛਕਣਾ ਕੀਤਾ ਜਾਂਦਾ। ਇਹ ਉਸ ਵੇਲੇ ਵੀ ਸਤਿਗੁਰੂ ਦੀਆਂ ਸੰਗਤਾਂ ਜਿਹੜੀਆਂ ਇਕ ਥਾਂ ਤੇ ਪ੍ਰਸ਼ਾਦ ਪਾਣੀ ਛਕਦੀਆਂ ਪਹਿਲਾਂ ਨਾਮ ਜਪਿਆ ਜਾਂਦਾ ਨਾਲੇ ਤਨ ਦੀ ਖੁਰਾਕ ਸਿੱਖਾਂ ਨੂੰ ਮਿਲ ਜਾਂਦੀ ਤੇ ਨਾਲੇ ਮਨ ਦੀ ਖੁਰਾਕ ਪ੍ਰਾਪਤ ਹੁੰਦੀ ਹੈ।
ਸੁਣ ਖੱਤਰੀ ਦੀ ਜਗਾਨੀ ਅਗਿਆਨੀ ਪਰਮ ਅਭਗਤ ਜਾਤ ਅਭਿਮਾਨੀ।
ਜਦੋਂ ਉਸ ਵੇਲੇ ਦੇ ਬ੍ਰਾਹਮਣਾਂ ਨੂੰ ਸਾਰੀ ਕੌਮ ਦੇ ਅੰਦਰ ਚੰਗੇ ਇਨਸਾਨ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ ਹਰ ਇੱਕ ਮਨੁੱਖ ਦੇ ਅੰਦਰ ਸਤਿਗੁਰਾਂ ਬਚਨ ਕੀਤਾ ਨਾ ਸਲੋਕ ਵਾਰਾਂ ਤੇ ਵਧੀਕ ਅੰਦਰ ਵੀ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ। ਦੁਨੀਆਂ ਉੱਤੇ ਜਿੰਨੇ ਵੀ ਜੀਵ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਵਿਸ਼ੇ ਵਿਕਾਰਾਂ ਦਾ ਕੱਪੜਾ ਪਹਿਨਣਾ ਪੈਂਦਾ ਆਪਣੇ ਮਨ ਦੇ ਉੱਤੇ। ਹੁਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿੰਨੇ ਹੀ ਧਰਮ ਦੇ ਆਗੂ ਸਨ ਔਰ ਜਿੰਨੇ ਹੀ ਉਥੋਂ ਦੇ ਖੱਤਰੀ ਮਰਵਾਏ ਸਨ ਉਹ ਸਾਰਿਆਂ ਦੇ ਮਨ ਦੇ ਅੰਦਰ ਈਰਖਾ ਪੈਦਾ ਹੋ ਗਈ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੀਤੇ ਹੋਏ ਇਸ ਪਰ ਉਪਕਾਰ ਦਾ ਉਨ੍ਹਾਂ ਨੇ ਧੰਨਵਾਦ ਨਹੀਂ ਕੀਤਾ ਸਗੋਂ ਸਤਿਗੁਰਾਂ ਦੇ ਨਾਲ ਵੈਰ ਵਿਰੋਧ ਵਧਾਉਣਾ ਕੀਤਾ ਹੈ।
ਜਰੈ ਨਾ ਗੁਰ ਕੀ ਸਿਵਤੀ ਉਦਾਰਾ ਕਹੇ ਸੁਖਿਆ ਪਰਪੰਚ ਪਸਾਰਾ।
ਉਨ੍ਹਾਂ ਸਤਿਗੁਰਾਂ ਦੀ ਇਹ ਵਡਿਆਈ ਜਿਹੜੀ ਏ ਫਰਾਕ ਦਿਲੀ ਨਾਲ ਜਰਨਾ ਨਹੀਂ ਕੀਤੀ ਤੇ ਸਗੋਂ ਉਲਟੇ ਈਰਖਾ ਦੀ ਅੱਗ ਵਿਚ ਸੜਦੇ ਰਹੇ ਤੇ ਆਂਦੇ ਗੁਰੂ ਅਮਰਦਾਸ ਮਹਾਰਾਜ ਨੇ ਗ੍ਰਿਸ਼ਟੀ ਹੋ ਕੇ ਆਪਣੇ ਆਪ ਨੂੰ ਗੁਰੂ ਖਵਾਉਂਦਾ ਪਹਿਲਾਂ ਤੇ ਹੀ ਬੜੀ ਵੱਡੀ ਭੁੱਲ ਕਰ ਰਿਹਾ ਗੁਰੂ ਕਿਉਂਕਿ ਅੰਦਰ ਅਗਿਆਨਤਾ ਦਾ ਹਨੇਰਾ ਹੈ ਨਾ ਕਿ ਗੁਰੂ ਅਮਰਦਾਸ ਮਹਾਰਾਜ ਇੱਕ ਤੇ ਭੁੱਲ ਕਰ ਰਹੇ ਨੇ ਗ੍ਰਿਸ਼ਟੀ ਬਣ ਕੇ ਤੇ ਆਪਣੇ ਆਪ ਨੂੰ ਗੁਰੂ ਖਵਾ ਰਿਹਾ ਤੇ ਦੂਜਾ ਇਨ੍ਹਾਂ ਨੇ ਇੱਕ ਨਵਾਂ ਹੀ ਪਖੰਡ ਰਚ ਦਿੱਤਾ ਕਿ ਸਾਰੇ ਵਰਨਾਂ ਦੇ ਲੋਕਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰ ਦਿੱਤਾ ਆਖਰ ਨੂੰ ਜਿਹੜੀ ਬ੍ਰਾਹਮਣ ਕੌਮ ਆ ਉੱਚੀ ਕੁੱਲ ਵਿਚ ਪੈਦਾ ਹੋਏ ਆ ਸਾਡਾ ਸ਼ੂਦਰਾਂ ਦੇ ਨਾਲ ਬੈਠ ਕੇ ਰੋਟੀ ਖਾਣ ਦਾ ਤੇ ਕੋਈ ਜੋੜ ਹੀ ਨਹੀਂ ਬਣਦਾ ਸਾਡਾ ਤੇ ਖੱਤਰੀਆਂ ਦੇ ਨਾਲ ਇੱਕ ਥਾਂ ਤੇ ਪਾਣੀ ਇਸ਼ਨਾਨ ਕਰਨਾ ਬਣਦਾ ਹੀ ਨਹੀਂ ਸਤਿਗੁਰਾਂ ਨੇ ਨਵੀਂ ਪ੍ਰਪਾਟੀ ਚਲਾ ਦਿੱਤੀ ਹੈ।
ਇੱਕ ਦਿਨ ਮਿਲ ਸਭ ਮਸਲਤ ਕਰੀ ਇਹ ਤੋਰੀ ਚ ਬੁਰੀ ਜਗ ਪਰੀ।
ਸਾਰਿਆਂ ਨੇ ਇੱਕ ਦਿਨ ਇਕੱਤਰ ਹੋ ਕੇ ਮਸਲਤ ਕਹੀਏ ਸਲਾਹ ਕੀਤੀ ਹੈ ਸਲਾਹ ਕਰਕੇ ਵਿਚਾਰ ਇੱਥੇ ਆ ਕੇ ਸਮਾਪਤ ਹੋਈ ਵੀ ਇੱਥੇ ਬੜਾ ਮਾੜਾ ਕੰਮ ਹੋ ਗਿਆ ਅਸੀਂ ਮੁੱਢ ਕਦੀਮਾਂ ਤੋਂ ਧਰਮ ਦੇ ਆਗੂ ਬਣੇ ਆਏ ਹਾਂ ਲੋਕ ਸਾਨੂੰ ਪੁੱਛੇ ਬਿਨਾਂ ਕੋਈ ਘਰ ਦਾ ਕੰਮ ਨਹੀਂ ਕਰਦੇ ਕਿਸੇ ਨੇ ਵਿਆਹ ਕਰਨਾ ਹੋਵੇ ਤਾਂ ਸਾਡੇ ਤੋਂ ਪੱਤਰੀ ਕਢਾਲਦਾ ਕਿਸੇ ਨੇ ਕੋਈ ਕੰਮ ਕਰਨਾ ਹੋਵੇ ਤਾਂ ਸਾਡੇ ਪੁੱਛੇ ਬਿਨਾਂ ਕੋਈ ਗੱਲ ਨਹੀਂ ਕਰਦਾ ਇਹ ਤੇ ਬੜੀ ਮਾੜੀ ਜਿਹੜੀ ਪ੍ਰਪਾਟੀ ਚੱਲ ਪਈ ਹੈ ਸਾਨੂੰ ਤੇ ਆਉਣ ਵਾਲੇ ਸਮੇਂ ਚ ਕਿਸੇ ਨੇ ਪੁੱਛਣਾ ਨਹੀਂ ਸਾਰਿਆਂ ਨੇ ਰਲ ਮਿਲ ਕੇ ਆਪਸੀ ਵਿਚਾਰਾਂ ਕੀਤੀਆਂ ਹਨ।
ਅਬ ਦਿਜ ਕੋ ਨੈ ਮਾਨੈ ਕੋਏ ਖੱਤਰੀ ਧਰਮ ਨਸ਼ਟ ਸਭ ਹੋਏ।
ਹੁਣ ਕਹਿਣ ਲੱਗੇ ਬ੍ਰਾਹਮਣਾਂ ਨੂੰ ਕਿੰਨੇ ਪੂਜਣਾ ਕਿੰਨੇ ਸਾਨੂੰ ਦਾਨ ਦਕਸ਼ਣਾ ਦੇਣੀ ਕਿੰਨੇ ਸਾਨੂੰ ਦੰਦ ਘਸਾਈ ਦੇਣੀ ਹੈ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਮਰਿਆਦਾ ਦ੍ਰਿੜ ਕਰਾ ਦਿੱਤੀ ਸਾਡਾ ਤੇ ਆਉਣ ਵਾਲਾ ਸਮਾਂ ਜਿਹੜਾ ਮਾੜਾ ਭਾਸਦਾ ਪਿਆ ਵੀ ਆਉਣ ਵਾਲੇ ਦਿਨ ਮੰਦੇ ਆ ਰਹੇ ਨੇ ਤੇ ਨਾ ਹੀ ਕਿਸੇ ਸਾਨੂੰ ਪੂਜਾ ਦੇਣੀ ਹੈ ਨਾ ਕਿਸੇ ਨੇ ਸਾਡਾ ਸਤਿਕਾਰ ਕਰਨਾ ਤੇ ਖੱਤਰੀ ਧਰਮ ਤੇ ਬਿਲਕੁਲ ਨਸ਼ਟ ਹੋ ਗਿਆ ਭ੍ਰਸ਼ਟ ਹੋ ਗਿਆ ਕਿਉਂਕਿ ਇਹ ਜਿਹੜੇ ਇਨ੍ਹਾਂ ਨੇ ਆਪਣਾ ਵੱਖਰਾ ਪਲੇਟਫਾਰਮ ਤਿਆਰ ਕਰ ਲਿਆ ਸਾਡਾ ਤੇ ਆਉਣ ਵਾਲਾ ਸਮਾਂ ਮਾੜਾ ਜਾਪਦਾ ਹੈ।
ਛਤਰ ਬਰਨ ਕੋ ਇੱਕ ਮਤ ਕਰਿਓ ਭ੍ਰਿਸ਼ਟ ਹੋਏ ਜਗ ਧਰਮ ਪਰਿਓ।
ਚਾਰੇ ਵਰਨਾਂ ਦੇ ਜੀਵਾਂ ਨੂੰ ਇੱਕ ਥਾਂ ਤੇ ਇਕੱਤਰ ਕਰ ਦਿੱਤਾ ਤੇ ਹੁਣ ਹਰ ਇੱਕ ਧਰਮ ਜੇ ਕੋਈ ਵੱਖੋ ਵੱਖਰਾ ਆਪਣੀ ਮਰਿਆਦਾ ਵਿਚ ਰਹੇ ਤੇ ਧਰਮ ਬਰਕਰਾਰ ਰਹੇਗਾ, ਜਦੋਂ ਚਾਰੇ ਇਕੱਤਰ ਹੋ ਗਏ ਤੇ ਕਿਸੇ ਧਰਮ ਦੀ ਵੀ ਕੋਈ ਰੋਹ ਰੀਤੀ ਨਾ ਰਹੀ, ਇਹ ਕੋਈ ਸਫਲ ਜਿਹੜਾ ਕਾਰਜ ਨਹੀਂ ਹੋਇਆ ਕਿ ਸਾਰੇ ਧਰਮਾਂ ਦਾ ਹੀ ਆਪੋ ਆਪਣੀ ਮਰਿਆਦਾ ਨਸ਼ਟ ਹੋ ਜਾਏਗੀ।
ਇੱਕ ਥਲ ਭੋਜਨ ਸਭ ਕੋ ਖਾਈ, ਸ਼ੰਕਰ ਬਨ ਪ੍ਰਜਾ ਅਬ ਹੋਈ।
ਹੁਣ ਜੇ ਸਾਰੇ ਬੰਦੇ ਇੱਕ ਥਾਂ ਤੇ ਜੁੜ ਕੇ ਭੋਜਨ ਕਰਨਗੇ ਤੇ ਕਹਿਣ ਲੱਗੇ ਬੜੀ ਮਾੜੀ ਗੱਲ ਆ, ਜਿਹੜਾ ਚੰਗੀ ਹਸਤੀ ਦਾ ਮਾਲਕ ਉਹ ਵੀ ਥੱਲੇ ਬੈਠ ਕੇ ਰੋਟੀ ਖਾਏਗਾ, ਜਿਹੜਾ ਰੋਜ਼ ਸ਼ਾਹੀ ਖਾਣਾ ਖਾਂਦਾ ਉਹਨੂੰ ਵੀ ਇੱਕ ਆਮ ਦਰਵੇਸ਼ਾਂ ਵਾਲਾ ਖਾਣਾ ਖਾਣਾ ਪਏਗਾ ਜਿਵੇਂ ਦਾ ਸਾਰੇ ਖਾਣਗੇ, ਤੇ ਗਰੀਬ ਨੇ ਤੇ ਉਹ ਖਾਣਾ ਹੀ ਖਾਣਾ, ਕੋਈ ਦੁੱਖ ਦੀ ਗੱਲ ਨਹੀਂ। ਅਮੀਰ ਬੰਦਾ ਵੀ 36 ਪ੍ਰਕਾਰ ਦੇ ਭੋਜਨ ਖਾਣ ਵਾਲਾ ਵੀ ਉਹੋ ਜਿਹਾ ਪ੍ਰਸ਼ਾਦ ਛਕੇਗਾ, ਇਹ ਕੋਈ ਬਹੁਤਾ ਚੰਗਾ ਕੰਮ ਨਹੀਂ ਹੋਇਆ। ਸਾਰੇ ਜਿਹੜੇ ਆਪਸ ਵਿੱਚ ਸ਼ੰਕਾ ਰੱਖ ਕੇ ਸਤਿਗੁਰਾਂ ਦੇ ਕੀਤੇ ਕਰਮ ਦੀ ਈਰਖਾ ਵਧਾ ਰਹੇ ਹਨ।
ਦੇਵ ਦੇਵ ਪਿਤਰ ਕੀ ਮੰਤਾ ਛੋਰੀ, ਸਭ ਨਿਰਜਾਤ ਜਗਤ ਕੀ ਤੋਰੀ।
ਤੇ ਨਾਲ ਇਨ੍ਹਾਂ ਨੇ ਕਿਹ ਵੀ ਕਹਿ ਦਿੱਤਾ ਕਿ ਜਿਹੜੀ ਦੇਵਾਂ ਦੀ ਪਿਤਰ ਪ੍ਰਾਤਮ ਸਮੇਂ ਤੋਂ ਜਿਹੜੀ ਬਜ਼ੁਰਗਾਂ ਦੀ ਸੇਵਾ ਕਰਦੇ ਆ ਰਹੇ ਹਾਂ, ਸ਼ਰਾਧ ਆਦਿ ਕਰਨਾ, ਉਹ ਵੀ ਇਨ੍ਹਾਂ ਨੇ ਛੱਡ ਦਿੱਤੀ। ਆਖਿਆ ਕਿ ਕੋਈ ਬ੍ਰਾਹਮਣ ਨੂੰ ਪੂਜਣ ਦੀ ਲੋੜ ਨਹੀਂ, ਸਾਰੇ ਇਕੱਤਰ ਥਾਂ ਤੇ ਹੋ ਕੇ ਜਿਹੜੀ ਕਿਰਿਆ ਸਿੱਖਾਂ ਨੂੰ ਸਮਝਾ ਦਿੱਤੀ ਹੈ, ਕਿਉਂਕਿ ਆਉਣ ਵਾਲਾ ਸਮਾਂ ਇੱਥੇ ਹੀ ਸਤਿਗੁਰਾਂ ਨੇ ਗੱਲ ਕਹਿਣੀ ਹੈ ਨਾ ਕਿ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ। ਸਿੱਖਾਂ ਨੂੰ ਪਹਿਲਾਂ ਹੀ ਦ੍ਰਿੜਤਾ ਕਰਾ ਦਿੱਤੀ ਕਿ ਜਿੰਨੇ ਦੁਨੀਆਂ ਦੇ ਕਰਮ ਕਾਂਡ ਨੇ ਉਨ੍ਹਾਂ ਤੋਂ ਕਿਨਾਰਾ ਕਰੋ।
ਅਭੀ ਉਪਾਏ ਇੱਕ ਕਰਨ ਪ੍ਰਕਾਰ, ਬਰਜੈ ਪਾਤਸ਼ਾਹ ਇਸ ਢਾਰ।
ਹੁਣ ਤੇ ਬਸ ਇੱਕੋ ਹੀਲਾ ਰਹਿ ਗਿਆ ਕਿ ਆਪਾਂ ਅਕਬਰ ਬਾਦਸ਼ਾਹ ਦੇ ਕੋਲ ਜਾ ਕੇ ਸ਼ਿਕਾਇਤ ਕਰੀਏ, ਉਹ ਆਪਣਾ ਕੋਈ ਪੋਲੀਟੀਕਲ ਦਬਾਅ ਪਾ ਕੇ ਤੇ ਇਸ ਮਰਿਆਦਾ ਨੂੰ ਰੋਕ ਲੈ, ਤੇ ਰੋਕ ਲੈ, ਨਹੀਂ ਤੇ ਆਪਣੇ ਵਸ ਦਾ ਤੇ ਹੁਣ ਕੰਮ ਰਿਹਾ ਨਹੀਂ ਹੈ।
ਇਮ ਮਸਲਤ ਕਰ ਇਕੱਠੇ ਵਹਿ ਕੇ, ਜਿਜ ਖੱਤਰੀ ਮੁਖੀਅਤ ਦੁੱਖ ਪੈ ਕੇ।
ਇਹ ਸਲਾਹ ਕਰਕੇ ਬ੍ਰਾਹਮਣ ਤੇ ਖੱਤਰੀ ਜਿਹੜੇ ਨੇ ਇਕੱਤਰ ਹੋ ਕੇ ਵਿਚਾਰਾਂ ਕਰਕੇ ਅਕਬਰ ਬਾਦਸ਼ਾਹ ਨੂੰ ਮਿਲਣ ਵਾਸਤੇ ਮਨਸੂਬਾ ਬਣਾਇਆ ਹੈ।
ਲਾਪੁਰ ਗਏ ਫਰਿਆਦੀ ਸਾਰੇ, ਡਿਗ ਅਪਕਰ ਅਕਬਰ ਕੇ ਜਾਏ ਪੁਕਾਰੇ।
ਲਵਪੁਰ ਨਾਂ ਹੈ ਲਾਹੌਰ ਦਾ, ਕਿਉਂਕਿ ਲਵੂ ਦੇ ਨਾਂ ਤੇ ਵਸਿਆ ਹੋਇਆ ਸ਼ਹਿਰ, ਤੇ ਕੁਸ਼ ਦੇ ਨਾਂ ਤੇ ਕਸੂਰ ਵਸਿਆ। ਲਾਹੌਰ ਦੇ ਅੰਦਰ ਸਾਰੇ ਬ੍ਰਾਹਮਣ ਤੇ ਖੱਤਰੀ ਇਕੱਤਰ ਹੋ ਕੇ ਜਾ ਕੇ ਇਨ੍ਹਾਂ ਨੇ ਆਪਣਾ ਜਿਹੜੀ ਦੁੱਖ ਆ ਉਹ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਰੋਣ ਦਾ ਜਿਹੜਾ ਮਨਸੂਬਾ ਬਣਾ ਕੇ ਆਏ ਸੀ ਉਹਨੂੰ ਪੋਲੀਟੀਕਲ ਰੂਪ ਦੇਣ ਲੱਗੇ। ਉਹ ਸਾਰੀਆਂ ਜਿਹੜੇ ਦੁਖੀ ਸਨ ਬ੍ਰਾਹਮਣ ਤੇ ਖੱਤਰੀ, ਉਹ ਅਕਬਰ ਬਾਦਸ਼ਾਹ ਕੋਲ ਆਪਣਾ ਦੁੱਖ ਜਿਹੜਾ ਫਰਿਆਦ ਦੇ ਰੂਪ ਚ ਰੋਣ ਲੱਗੇ ਹਨ।
ਤੁਮ ਮੇਰੇ ਜਾਦਾ ਰਾਖਨ ਹਾਰੇ, ਬਿਗਰਤ ਕੋ ਜਗ ਦੇ ਸੁਧਾਰੇ।
ਤੇ ਬੇਨਤੀ ਇਹ ਕੀਤੀ ਕਿ ਅਕਬਰ ਬਾਦਸ਼ਾਹ ਤੂੰ ਮਰਿਆਦਾ ਰੱਖਣ ਵਾਲਾ ਹੈ, ਤੇ ਇਸ ਤਰ੍ਹਾਂ ਕਰੋ ਕਿ ਤੁਹਾਡੇ ਰਾਜ ਦੇ ਵਿਚ ਕੁਝ ਗਲਤ ਹੋ ਰਿਹਾ ਹੈ, ਸਾਡੇ ਨਾਲ ਧੱਕਾ ਹੋ ਰਿਹਾ ਹੈ, ਸਾਡੇ ਧਰਮ ਦੀ ਮਰਿਆਦਾ ਦੇ ਉੱਤੇ ਕਿਸੇ ਪ੍ਰਕਾਰ ਦਾ ਅਟੈਕ ਹੋ ਰਿਹਾ ਹੈ, ਇਹ ਸ਼ਿਕਾਇਤ ਕਰਨਾ ਕੀਤੀ ਹੈ।
ਗੋਇੰਦਵਾਲ ਅਮਰ ਗੁਰ ਹੋਆ, ਭੇਦ ਬਰਨ ਚਾਰੋਂ ਕਾ ਖੋਆ।
ਕਿ ਬਿਆਸਾ ਦਰਿਆ ਦੇ ਕਿਨਾਰੇ ਗੋਇੰਦਵਾਲ ਨਗਰ ਆ, ਉਥੇ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਵਾਰਸ ਪਾਉਣ ਵਾਲਾ ਇੱਕ ਗੁਰੂ ਅਮਰਦਾਸ ਬੈਠਾ, ਤੇ ਉਸ ਗੁਰੂ ਅਮਰਦਾਸ ਮਹਾਰਾਜ ਨੇ ਸਾਡੇ ਜਣੀ ਕੇ ਜਿਉਣਾ ਹਰਾਮ ਕਰ ਦਿੱਤਾ, ਸਾਡੀ ਨੀਂਦਰ ਜਿਹੜੀ ਉਹ ਗਵਾ ਦਿੱਤੀ ਹੈ, ਉਹਨੇ ਆਪਣੀ ਮਰਿਆਦਾ ਚਲਾ ਲਈ ਹੈ, ਔਰ ਸਾਰੇ ਚਾਰੇ ਵਰਨਾ ਦਾ ਧਰਮ ਜਿਹੜਾ ਉਹ ਭ੍ਰਸ਼ਟ ਕਰਨ ਲੱਗਾ ਹੈ।
ਰਾਮ ਗਾਇਤਰੀ ਮੰਤਰ ਨਾ ਜਪੈ, ਵਾਹਿਗੁਰੂ ਕੀ ਥਾਪਨ ਥਪੈ।
ਔਰ ਉਹ ਗੁਰੂ ਅਮਰਦਾਸ ਨੇ ਕੀ ਮਰਿਆਦਾ ਚਲਾਈ ਹੈ, ਨਾ ਤੇ ਉਹ ਰਾਮ ਨਾਮ ਜਪਦਾ ਤੇ ਨਾ ਹੀ ਸੁਬਾ ਸ਼ਾਮ ਗਾਇਤਰੀ ਮੰਤਰ ਦਾ ਜਾਪ ਕਰਦਾ, ਤੇ ਉਹਨੇ ਤੇ ਇੱਕ ਆਪਣੀ ਬਾਣੀ ਉਚਾਰ ਲਈ ਵੱਖਰੀ। ਰੋਜ਼ ਉਹਦੇ ਸਿੰਘ ਜਿਹੜੇ ਨੇ ਉਹ ਆਪ ਆਪਣੀ ਬਾਣੀ ਦਾ ਕੀਰਤਨ ਕਰਦੇ ਆ, ਬਾਣੀ ਦਾ ਪਾਠ ਕਰਦੇ ਆ, ਔਰ ਪੰਡਤਾਂ ਨੂੰ ਬੁਲਾ ਕੇ ਆਪਣੀ ਗੁਰਬਾਣੀ ਦੀ ਵਿਚਾਰ ਜਿਹੜੀ ਉਹ ਕਥਨ ਕਰਦੇ। ਉਨ੍ਹਾਂ ਨੇ ਪੁਰਾਤਨ ਜਿਹੜੀ ਦੇਵ ਬਾਣੀ ਸੀ ਉਹਨੂੰ ਛੱਡ ਕੇ ਆਪਣੀ ਨਵੀਂ ਬਾਣੀ ਉਚਾਰ ਕੇ ਉਹਦੇ ਨਾਲ ਸਾਰੀ ਸੰਗਤ ਨੂੰ ਜੋੜਨਾ ਕੀਤਾ ਹੈ।
ਵਾਹਿਗੁਰੂ ਕੀ ਥਾਪਨ ਥਪੈ,
ਔਰ ਨਾਲ ਦੀ ਨਾਲ ਹੀ ਵਾਹਿਗੁਰੂ ਨਾਮ ਜਿਹੜਾ ਉਹਨੇ ਉਚਾਰਨ ਕਰਕੇ ਵੱਖਰਾ ਮੰਤਰ ਦੇ ਦਿੱਤਾ, ਕਿਉਂਕਿ ਗਾਇਤਰੀ ਮੰਤਰ ਦੇ ਥਾਂ ਤੇ ਉਹਨੇ ਆਪਣਾ ਮੰਤਰ ਦੇ ਦਿੱਤਾ, ਵਾਹਿਗੁਰੂ ਨਾਮ ਨੂੰ ਜਪਣਾ ਕਰੋ।
ਜੋ ਵਿਚਾਰੋ ਮੈਂ ਕਹੀ ਨਾ ਹੋਈ, ਜੇ ਮਿਰਜਾਦ ਬਿਗਾਰੀ ਸੋਈ।
ਪਿਛਲੇ ਚਾਰ ਯੁਗਾਂ ਵਿਚ ਇਹਾ ਕੰਮ ਨਾ ਹੋਇਆ, ਨਾ ਸੁਣ ਨੂੰ ਮਿਲਿਆ, ਨਾ ਅੱਖੀ ਵੇਖਿਆ। ਐਸ ਕਲਯੁਗ ਵਿਚ ਆ ਕੇ ਪਿਛਲੇ ਤਿੰਨਾਂ ਯੁਗਾਂ ਦੀ ਮਰਿਆਦਾ ਜਿਹੜੀ ਉਹ ਵਿਗਾੜ ਕੇ ਰੱਖ ਦਿੱਤੀ ਹੈ।
ਸ਼ਰੂਤੀ ਸਿਮਰਤ ਕੇ ਰਾਹ ਨਾ ਚਾਲੇ, ਮਨ ਕੋ ਮਤ ਕਰ ਭਏ ਨਿਰਾਲੇ।
ਨਾ ਉਨ੍ਹਾਂ ਨੇ 27 ਸਿਮਰਤੀਆਂ ਦੇ ਸਿਧਾਂਤ ਨੂੰ ਅਪਣਾਇਆ, ਨਾ ਹੀ ਉਨ੍ਹਾਂ ਨੇ ਸ਼ਾਸਤਰਾਂ ਦੇ ਸਿਧਾਂਤ ਨੂੰ ਅਪਣਾਇਆ, ਔਰ ਉਹਤੇ ਆਪਣੇ ਜੋ ਹਿਰਦੇ ਵਿਚੋਂ ਪ੍ਰਕਾਸ਼ ਹੁੰਦਾ ਕਹਿਣ ਤੋਂ ਭਾਵ ਕੇ ਜੋ ਉਨ੍ਹਾਂ ਦੇ ਮਨ ਆਉਂਦੀ ਉਹ ਕਰਕੇ ਉਨ੍ਹਾਂ ਨੇ ਆਪਣਾ ਵੱਖਰਾ ਰਾਹ ਬਣਾ ਲਿਆ ਹੈ।
ਹਮਰੀ ਕਰੋ ਅਦਾਲਤ ਇਹੀ, ਦੇ ਹੋਏ ਧਰਮ ਸੋ ਰਾਜ ਬਿਰਦੇ।
ਹੁਣ ਆਪ ਜੀਆਂ ਦੇ ਚਰਨਾਂ ਚ ਬੇਨਤੀ ਹੈ ਕਿ ਤੁਸੀਂ ਅਦਾਲਤ ਲਾ ਕੇ ਉਨ੍ਹਾਂ ਨੂੰ ਇੱਥੇ ਸੱਦ ਕੇ ਸਾਡੇ ਧਰਮ ਦੀ ਜਿਹੜੀ ਪੁਰਾਤਨ ਮਰਿਆਦਾ ਲਾਗੂ ਕਰਾ ਦਿਓ, ਤੇ ਜਿਹੜੇ ਉਹ ਕਰਮ ਕਾਂਡ ਕਰ ਰਹੇ ਆ ਉਹ ਵਾਧਾ ਕਰ ਰਹੇ ਉਨ੍ਹਾਂ ਨੂੰ ਬੰਦ ਕਰਾ ਦਿਓ, ਤੁਸੀਂ ਕਰਵਾ ਸਕਦੇ ਹੋ।
ਅਸਰ ਜਾਏ ਸਭ ਜਗਤ ਮਿਸਾਲਾ, ਬੁਨ ਮੁਸ਼ਕਲ ਇਹ ਚੱਲੇ ਨਾ ਟਾਲਾ।
ਜੇ ਇਹ ਮਰਿਆਦਾ ਸਾਰੇ ਸੰਸਾਰ ਵਿਚ ਫੈਲ ਗਈ ਨਾ ਤੇ ਬਹੁਤ ਕਠਿਨਾਈਆਂ ਆਉਣਗੀਆਂ, ਮੁਸੀਬਤ ਆਏਗੀ। ਹੁਣ ਤੇ ਅਜੇ ਸ਼ੁਰੂਆਤ ਹੋਈ ਏ, ਜੇ ਕਿਤੇ ਇਸ ਮਰਿਆਦਾ ਦਾ ਪਸਾਰਾ ਪਸਰ ਗਿਆ ਫਿਰ ਸੰਭਾਲਣਾ ਔਖਾ ਹੋ ਜਾਏਗਾ। ਹੋ ਸਕਦਾ ਬੇਅੰਤ ਪ੍ਰਕਾਰ ਦੇ ਵੈਰ ਵਿਰੋਧ ਭਾਵਨਾ ਜਿਹੜੀ ਉਹ ਆਪਸ ਵਿਚ ਵੱਧ ਜਾਏਗੀ।
ਸੁਣ ਅਕਬਰ ਨੇ ਦੀਨ ਦਿਲਾਸਾ, ਕਰੋ ਨਿਆਓ ਰੱਖੋ ਪਰਵਾਸਾ।
ਅਕਬਰ ਬਾਦਸ਼ਾਹ ਨੇ ਆਖਿਆ ਤੁਸੀਂ ਚੱਲ ਕੇ ਫਰਿਆਦੀ ਹੋਏ ਹੋ, ਮੈਂ ਤੁਹਾਡੇ ਆਇਆਂ ਦਾ ਮੁੱਲ ਪਾਵਾਂਗਾ, ਮਨ ਚ ਭਰੋਸਾ ਰੱਖੋ ਕਿ ਤੁਹਾਡੇ ਹੱਕ ਦੇ ਵਿਚ ਨਿਆਂ ਹੋਵੇਗਾ।
ਤਿੰਨ ਕੋ ਇਸ ਥਲ ਨੇ ਬੁਲਾਈ, ਸਭ ਵਿਦ ਬੂਜੈ ਵਿਚ ਸਮਦਾਏ।
ਕਹਿਣ ਲੱਗੇ ਆਪਾਂ ਹੁਣੇ ਹੀ ਉਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿਣ ਵਾਲੇ ਗੁਰੂ ਅਮਰਦਾਸ ਨੂੰ ਇੱਥੇ ਬੁਲਾ ਲੈਂਦੇ ਹਾਂ, ਤੁਸੀਂ ਵੀ ਸਾਹਮਣੇ ਹੋਵੋਗੇ ਤੇ ਉਨ੍ਹਾਂ ਦੇ ਵੀ ਜਿਹੜੇ ਨੁਮਾਇੰਦੇ ਆਉਣਗੇ ਸਾਹਮਣੇ ਹੋਣਗੇ, ਕਚਹਿਰੀ ਦੇ ਵਿਚ ਨਿਆਂ ਹੋ ਜਾਏਗਾ।
ਆਪਣੀ ਬਾਤ ਤਬੈ ਤੁਮ ਕਹੋ, ਦੋਨੋ ਕੀ ਸੁਨ ਹੈ ਜਿਮ ਲਹੋ।
ਜਦੋਂ ਤੁਹਾਡੀ ਕਚਹਿਰੀ ਲੱਗੇਗੀ ਨਾ ਤੇ ਉਹਦੇ ਵਿਚ ਤੁਸੀਂ ਆਪਣਾ ਜਿਹੜਾ ਰੋਸ ਹੈ ਉਹ ਦੱਸ ਦਿਓ, ਤੇ ਦੋਵਾਂ ਦੀਆਂ ਗੱਲਾਂ ਜਿਹੜੀਆਂ ਉਹ ਪਹਿਲਾਂ ਸੁਣੀਆਂ ਜਾਣਗੀਆਂ, ਫੇਰ ਉਨ੍ਹਾਂ ਤੇ ਵਿਚਾਰ ਕੀਤਾ ਜਾਏਗਾ। ਹੁਣ ਆਪਾਂ ਬਾਣੀ ਪੜ੍ਹਦੇ ਹਾਂ, ਇੱਕ ਬਾਣੀ ਵਿਚ ਬਚਨ ਆਉਂਦਾ, ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ। ਅਕਬਰ ਬਾਦਸ਼ਾਹ ਹੁਣ ਦੋਵਾਂ ਧਰਮਾਂ ਦੇ ਆਗੂਆਂ ਦੀਆਂ ਗੱਲਾਂ ਸੁਣ ਕੇ ਨਿਆਂ ਕਰਨ ਵਾਸਤੇ ਉਨ੍ਹਾਂ ਨੂੰ ਰਹਿ ਦੇ ਰਿਹਾ ਹੈ।
ਝੂਠ ਸਭ ਝੂਠ ਸਾਚ ਤਬ ਕਰੇ ਨਿਤਾਰਾ, ਸੁਣ ਕੇ ਸਭ ਸੰਵਾਦ ਤੁਮਾਰਾ।
ਜਿਹੜਾ ਝੂਠ ਆ ਜੋ ਸੱਚ ਆ ਇਹਦਾ ਨਾਲ ਦੀ ਨਾਲ ਨਿਤਾਰਾ ਹੋਏਗਾ। ਜਿਹੜਾ ਸੰਵਾਦ ਆ ਭਾਵ ਜਿਹੜਾ ਮੁੱਦਾ ਆ ਉਹਦੇ ਉੱਤੇ ਬੜੀ ਬਰੀਕੀ ਦੇ ਨਾਲ ਵਿਚਾਰ ਗੋਸ਼ਟੀ ਕੀਤੀ ਜਾਏਗੀ।
ਕਰੋ ਅਦਾਲਤ ਨੀਕੇ ਬੈਸ, ਬੋਪੁਰ ਕੇ ਮੁਖੀ ਮੁਖ ਤੁਮ ਹੈ।
ਜਦੋਂ ਅਦਾਲਤ ਲੱਗੇਗੀ ਉਹਦੇ ਵਿਚ ਮੈਂ ਆਪ ਬਵਾਂਗਾ, ਤੁਸੀਂ ਵੀ ਜਿਹੜੇ ਆਗੂ ਹੋ ਤੁਸੀਂ ਵੀ ਆ ਕੇ ਬਹਿਣਾ ਤੇ ਉਨ੍ਹਾਂ ਦੇ ਜਿਹੜੇ ਆਗੂ ਨੇ ਉਨ੍ਹਾਂ ਨੂੰ ਵੀ ਬਿਠਾਉਣਾ ਕਰਾਂਗੇ।
ਇਮ ਸੁਨ ਸਗਰੇ ਲਵਪੁਰ ਰਹੇ, ਗੁਰ ਕੇ ਮਤ ਮੈਂ ਚਿਤ ਚਹੈ।
ਇਹ ਬਚਨ ਸੁਣ ਕੇ ਲਵਪੁਰ ਕੇ ਲਾਹੌਰ ਦੇ ਵਿਚ ਨਾ ਰਹਿਣਾ ਕੀਤਾ।
ਗੁਰ ਕੋ ਮਤ ਮੋਰੇ ਚਿਤ ਚਹੈ,
ਤੇ ਗੁਰੂ ਦੀ ਮਤ ਜਿਹੜੀ ਆਪਣੇ ਚਿੱਤ ਵਿਚ ਰੱਖੀ ਆ ਕਿ ਸਤਿਗੁਰਾਂ ਨੇ ਕਿਹੜੀ ਉਥੇ ਗੱਲ ਕੀਤੀ ਉਹ ਦ੍ਰਿੜ ਕਰ ਰਹੇ ਆ ਵੀ ਕੱਲ ਨੂੰ ਆਪਾਂ ਕਚਹਿਰੀ ਵਿਚ ਕੀ ਬੋਲਣਾ ਹੈ।
ਜਿਜ ਖਤਰੀ ਸੋ ਜਾਤ ਅਭਿਮਾਨੀ, ਭਏ ਇਕੱਤਰ ਦੁਰਜਨ ਅਨਜਾਨੀ।
ਬ੍ਰਾਹਮਣ ਤੇ ਖੱਤਰੀ ਜਿਹੜੇ ਨੇ ਇਨ੍ਹਾਂ ਦੇ ਮਨ ਅੰਦਰ ਜਾਤ ਦਾ ਅਭਿਮਾਨ ਆ, ਮਾੜੀ ਮਤ ਧਾਰਨ ਹੋ ਗਈ ਕਿਉਂਕਿ ਅੰਦਰ ਈਰਖਾ ਨੇ ਡੇਰਾ ਲਾ ਲਿਆ। ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ। ਗੁਰੂ ਅਮਰਦਾਸ ਮਹਾਰਾਜ ਨੇ ਤੇ ਸਾਰਿਆਂ ਦਾ ਭਲਾ ਕਰਨ ਵਾਸਤੇ ਪਰ ਪੁਕਾਰ ਕੀਤਾ ਸੀ ਤੇ ਇਨ੍ਹਾਂ ਨੇ ਮਨ ਦੇ ਅੰਦਰ ਈਰਖਾ ਵਸ ਹੋ ਕੇ ਸਤਿਗੁਰਾਂ ਦਾ ਬੁਰਾ ਕਰਨਾ ਚਾਹਿਆ ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵਿਗਾੜ ਵਾਸਤੇ ਵੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਮਿਲੇ ਮਨ ਦੇ ਅੰਦਰ ਗੋਂਦਾ ਪੈ ਗੋਂਦੇ ਹਨ।
ਕੀਤਕ ਦਿਨ ਮੈਂ ਕਬਰ ਸ਼ਾਹੋ ਲਿਖ ਪਰਮਾਨਾ ਭੇਜਿਓ ਪਾਹੋ।
ਫਿਰ ਹੁਣ ਕੋਈ ਦਿਨ ਲੱਗੇ ਆ, ਅਕਬਰ ਬਾਦਸ਼ਾਹ ਨੇ ਆਪਣਾ ਸ਼ਾਹੀ ਪੈਗਾਮ ਪਰਮਾਨਾ ਲਿਖਿਆ ਔਰ ਇਹ ਪਰਮਾਨਾ ਹਲਕਾਰੇ ਦੇ ਹੱਥ ਦੇ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਭੇਜਣਾ ਕੀਤਾ ਹੈ।
ਤੁਮ ਪਰ ਭਏ ਫਿਰਾਦੀ ਆਏ ਬਹੁਪੁਰ ਕੇ ਨਰ ਹੈ ਸਮਦਾਏ।
ਹੁਣ ਸਤਿਗੁਰਾਂ ਦੇ ਸ਼ਰਨ ਵਿਚ ਪਰਵਾਨਾ ਆਉਣਾ ਕੀਤਾ ਤੇ ਨਾਲ ਇਹਦੇ ਵਿਚ ਲਿਖਣਾ ਕੀਤਾ ਕਿ ਤੁਹਾਡੇ ਨਗਰ ਦੇ ਰਹਿਣ ਵਾਲੇ, ਤੁਹਾਡੇ ਇਲਾਕੇ ਦੇ ਰਹਿਣ ਵਾਲੇ ਫਰਿਆਦੀਆਂ ਨੇ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਸ਼ਿਕਾਇਤ ਕੀਤੀ ਹੈ।
ਕਰੋ ਜਵਾਬ ਦੇਹੀ ਇਨ ਸੰਗੇ ਨਾ ਤੁਰੋ ਇਨ ਕੇ ਚਾਲੋ ਚੰਗੇ।
ਤੇ ਇਨ੍ਹਾਂ ਨੇ ਜਿਹੜੇ ਦੋਸ਼ ਲਾਏ ਨੇ ਉਨ੍ਹਾਂ ਦਾ ਨਿਰਣਾ ਸਿੱਧ ਕਰੋ, ਇਨ੍ਹਾਂ ਦੇ ਨਾਲ ਆ ਕੇ ਆਪੋ ਆਪਣੀਆਂ ਰਹਿਆਂ ਦੇਣਾ ਕਰੋ।
ਨਾ ਤਰ ਇਨ ਕੇ ਚਾਲੋ ਢੰਗ
ਤੇ ਤੁਸੀਂ ਜਾਂ ਤੇ ਇਨ੍ਹਾਂ ਦੇ ਢੰਗ ਤਰੀਕੇ ਨਾਲ ਚੱਲਣਾ ਕਰੋ।
ਪਰਵਾਨਾ ਸਤਿਗੁਰ ਪੈ ਆਇਓ ਸੋਨੇ ਸ਼ਰਮਨ ਹਮੇਸ਼ਾ ਬੁਲਾਇਓ।
ਇਹ ਚਿੱਠੀ ਜਿਹੜੀ ਪਰਵਾਨਾ ਜਿਹੜਾ ਸਤਿਗੁਰੂ ਅਮਰਦਾਸ ਮਹਾਰਾਜ ਦੇ ਕੋਲ ਆਇਆ, ਇਹਦੇ ਵਿਚ ਇਹ ਲਿਖਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਆਪ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਪੇਸ਼ ਹੋਣਾ ਕਰੋ।
ਦੁਏਰਾ ਸੁਨ ਪਰਵਾਨਾ ਸ਼ਾਹ ਕੋ ਸਤਿਗੁਰ ਕਰਿਓ ਵਿਚਾਰ।
ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਪਰਵਾਨਾ ਸੁਣ ਕੇ ਮਨ ਦੇ ਵਿਚ ਵਿਚਾਰ ਕੀਤੀ ਹੈ।
ਕੋ ਲਾਇਕ ਤੈ ਭੇਜੀਏ ਬੋਲੇ ਸਭਾ ਮਜਾਰ।
ਹੁਣ ਐਸਾ ਕੋਈ ਗੁਰੂ ਕਾ ਸਿੱਖ ਭੇਜੀਏ ਜਿਹੜਾ ਸਭਾ ਦੇ ਵਿਚ ਹਰ ਸਵਾਲ ਦਾ ਜਵਾਬ ਜਿਹੜਾ ਬੜੀ ਉਕਤੀ ਜੁਗਤੀ ਦੇ ਨਾਲ ਬੇਫਿਕਰ ਹੋ ਕੇ ਬੜੇ ਢੰਗ ਤਰੀਕੇ ਨਾਲ ਦੇਣਾ ਕਰੇ।
ਜੋ ਪਈ ਅਜਰ ਜਰਨ ਅਰ ਚਤੁਰ ਮਹਾਨਾ ਕਹਿਣ ਸੁਣਨ ਗਤ ਜਨ ਹੈ ਨਾਨਾ।
ਜਿਹੜੇ ਗੁਰੂ ਕੇ ਸਿੱਖ ਨੂੰ ਭੇਜਣਾ ਉਹਦੇ ਵਿਚ ਸਭ ਤੋਂ ਪਹਿਲਾਂ ਪੌੜਾ ਤੇ ਫਿੱਕਾ ਉੱਚਾ ਬੋਲ ਜਿਹੜੇ ਬੋਲਣੇ ਨੇ ਦੂਜੇ ਵਿਰੋਧੀਆਂ ਨੇ ਉਹਨੂੰ ਸੁਣਨ ਦੀ ਸ਼ਕਤੀ ਹੋਵੇ, ਜ਼ਰਨ ਦੀ ਸ਼ਕਤੀ ਹੋਵੇ। ਕਿਉਂਕਿ ਜਦੋਂ ਕੋਈ ਮਜਲਿਸ ਬੈਠਦੀ ਹੈ ਨਾ, ਉਹਦੇ ਵਿਚ ਵਿਰੋਧੀ ਧਿਰ ਵਾਲੇ ਬੰਦੇ ਜਿਹੜੇ ਆ ਕਾੜ ਕਾੜ ਕਰਕੇ ਬੋਲਦੇ ਆ, ਤੇ ਜੇ ਅਗਲਾ ਪਹਿਲਾਂ ਉਹਦੀ ਵਿਚਾਰ ਨੂੰ ਸੁਣ ਕੇ ਉਹਦਾ ਨਾਲ ਢੁਕਵਾਂ ਜਵਾਬ ਦੇਵੇ ਤੇ ਮਜਲਿਸ ਦੇ ਅੰਦਰ ਫਤਿਹ ਹੁੰਦੀ ਹੈ। ਤੇ ਜੇ ਵੇਖੀਏ ਕਿ ਜੇ ਉਸਨੇ ਇੱਕ ਨੇ ਉੱਚਾ ਬੋਲ ਬੋਲਿਆ ਦੂਜਾ ਉਦੋਂ ਗਰਮ ਹੋਵੇ ਤੇ ਉੱਥੇ ਫਿਰ ਵਿਵਾਦ ਦਾ ਬਖੇੜੇ ਤੋਂ ਬਾਅਦ ਝਗੜਾ ਬਣ ਜਾਂਦਾ, ਨਿਪਟਾਰਾ ਕੋਈ ਨਹੀਂ ਹੁੰਦਾ। ਜਿਨ੍ਹੇ ਜਾਣਾ ਇੱਕ ਤੇ ਉਹ ਜ਼ਰ ਵਸਤੂ ਦਾ ਧਾਰਨੀ ਹੋਵੇ, ਭਾਵ ਕੌੜਾ ਉੱਚਾ ਫਿੱਕਾ ਬੋਲ ਬੋਲਣ ਦੀ ਸ਼ਕਤੀ ਹੋਵੇ ਔਰ ਚਤਰ ਕਹੀਏ ਸਿਆਣਾ ਹੋਵੇ ਤੇ ਨਾਨਾ ਪ੍ਰਕਾਰ ਦੀਆਂ ਉਦਾਹਰਣਾਂ ਦੇ ਕੇ ਆਪਣੇ ਪੱਖ ਨੂੰ ਪੇਸ਼ ਕਰਨਾ ਕਰੇ।
ਜਥਾ ਯੋਗ ਪ੍ਰਸ਼ਨੋਤਰ ਕਰੇ ਪੂਰੇ ਬਣੇ ਪੁਕਾਰ ਜੇ ਧਰੇ।
ਕਹਿਣ ਲੱਗੇ ਉੱਥੇ ਇਹ ਨਹੀਂ ਕਿ ਵਾਹ ਆਪਣੀ ਮਰਜ਼ੀ ਨਾਲ ਬੋਲੀ ਜਾਏ, ਜਿੰਨਾ ਕੁ ਪੁੱਛੇ ਉਨਾ ਕੁ ਉੱਤਰ ਦੇਵੇ। ਜਥਾ ਸ਼ਕਤ ਜਿਹੜਾ ਸਵਾਲ ਪੁੱਛਿਆ ਜਾਏ ਉਹਦਾ ਜਵਾਬ ਦੇ ਔਰ ਨਾਲ ਦੀ ਨਾਲ ਜਿਨ੍ਹਾਂ ਨੇ ਝੂਠਾ ਸਾਡੇ ਤੇ ਮੁਕੱਦਮਾ ਕੀਤਾ ਹੈ, ਸਾਡੇ ਤੇ ਝੂਠਾ ਦੋਸ਼ ਲਾਇਆ ਹੈਣ ਤੇ ਇਹ ਝੂਠੇ ਨੇ ਤੇ ਕਹਿ ਸਤਿਗੁਰਾਂ ਨੂੰ ਝੂਠੇ ਰਹੇ। ਜਿਨ੍ਹਾਂ ਨੇ ਸਾਡੇ ਤੇ ਝੂਠਾ ਦੋਸ਼ ਲਾਇਆ ਔਰ ਉਨ੍ਹਾਂ ਨੂੰ ਉੱਥੇ ਦਰਬਾਰ ਦੇ ਵਿਚ ਝੂਠਾ ਸਿੱਧ ਕਰੇ।
ਸਭ ਬਿਬਕੇ ਲਾਇਕ ਮਨ ਜਾਨਾ ਰਾਮਦਾਸ ਗੁਣ ਮਨੋ ਖਜਾਨਾ।
ਸਾਰੇ ਸਿੱਖਾਂ ਵਿਚੋਂ ਗੁਰੂ ਰਾਮਦਾਸ ਮਹਾਰਾਜ ਤੇ ਨਜ਼ਰ ਪਈ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਗੁਣਾਂ ਦੇ ਖਜ਼ਾਨੇ ਹਨ।
ਨਿਕਟ ਹਕਾਰੇ ਉਲੀਨ ਬਿਛਾਏ ਹਿਤ ਸੋਨੀ ਕੇ ਤੇ ਸਮਝਾਏ।
ਸਤਿਗੁਰਾਂ ਨੇ ਆਪਣੇ ਕੋਲ ਬਿਠਾ ਲਿਆ ਪ੍ਰੇਮ ਦੇ ਨਾਲ ਲਾਹੌਰ ਦਰਬਾਰ ਵਿਚ ਜਾਣ ਦੀਆਂ ਜੁਗਤੀਆਂ ਸਮਝਾਉਣ ਲੱਗੇ ਹਨ।
ਹੇ ਸੁੱਤ ਦਿਜ ਖੱਤਰੀ ਕੁਲਵਾਨ ਗਏ ਪੁਕਾਰੂ ਜਾਤ ਅਭਿਮਾਨ।
ਹੇ ਪੁੱਤਰ ਗੁਰੂ ਰਾਮਦਾਸ ਮਹਾਰਾਜ ਜੀ ਖੱਤਰੀ ਤੇ ਬ੍ਰਾਹਮਣ ਇਕੱਤਰ ਹੋ ਕੇ ਅਕਬਰ ਬਾਦਸ਼ਾਹ ਦੇ ਕੋਲ ਪੁਕਾਰ ਕਰਕੇ ਆਏ ਆ। ਉਨ੍ਹਾਂ ਨੇ ਇੱਥੇ ਬੁਲਾਇਆ ਤੇ ਉਨ੍ਹਾਂ ਦੇ ਜਵਾਬ ਦੇਣ ਵਾਸਤੇ ਤੁਸਾਂ ਜਾਣਾ ਹੈ।
ਹਮਕੋ ਦੇਖ ਸਕੈ ਮੈਂ ਸੋਏ ਅਗਿਆਨੀ ਮਤ ਮੂਰਖ ਹੋਏ।
ਅਸੀਂ ਪਰਮਾਤਮਾ ਦੀ ਇਬਾਦਤ ਕਰਦੇ ਆ, ਸੱਚ ਦੇ ਮਾਰਗ ਤੇ ਚੱਲਨੇ ਆ, ਸਾਨੂੰ ਇਹ ਵੇਖ ਨਹੀਂ ਸਕਦੇ ਕਿਉਂਕਿ ਇਨ੍ਹਾਂ ਦੇ ਅੰਦਰ ਅਗਿਆਨਤਾ ਦਾ ਡੇਰਾ ਲੱਗਾ ਹੋਇਆ ਹੈ।
ਬਹੁ ਪੁਰ ਕੇ ਮਿਲ ਗਏ ਫਿਰਾਦੀ ਮਤਸਰ ਕਰ ਮਿਥਿਆ ਅਪਵਾਦੀ।
ਸਾਰੇ ਨਗਰ ਦੇ ਆਗੂ ਬੰਦੇ ਇਕੱਤਰ ਹੋ ਕੇ ਅਕਬਰ ਬਾਦਸ਼ਾਹ ਕੋਲ ਫਰਿਆਦ ਕੀਤੀ ਹੈ ਤੇ ਉਥੇ ਕੋਈ ਨਵਾਂ ਵਿਵਾਦ ਖੜਾ ਕਰ ਆਏ ਹਨ।
ਬੀਚ ਕਚਹਿਰੀ ਕੇ ਸੰਵਾਦ ਕਹਿ ਕਹਿ ਜੀਤੋ ਧਰ ਅਹਿਲਾ।
ਤੇ ਤੁਸਾਂ ਪ੍ਰੇਮ ਦੇ ਨਾਲ ਆਨੰਦ ਵਿਚ ਜਿਹੜਾ ਉਹ ਸਵਾਲ ਕਰਨ ਦਾ ਜਵਾਬ ਦੇਣਾ ਤੇ ਉਥੋਂ ਹਾਰ ਕੇ ਨਹੀਂ ਜਿੱਤ ਕੇ ਵਾਪਸ ਆਉਣਾ ਹੈ।
ਜਿਮ ਬੂਝੈ ਤਿਮ ਦਿਓ ਜਵਾਬ ਕਰੋ ਨਾ ਦੇਰੀ ਜਾਓ ਸ਼ਿਤਾਬ।
ਹੁਣ ਐ ਕਰੋ, ਹੁਣ ਦੇਰ ਨਾ ਲਾਓ, ਛੇਤੀ ਲਾਹੌਰ ਦਰਬਾਰ ਚਲੇ ਜਾਓ। ਜਿਵੇਂ ਉਹ ਤੁਹਾਡੇ ਤੋਂ ਸਵਾਲ ਕਰਕੇ ਪੁੱਛਣਗੇ ਉਸੇ ਤਰੀਕੇ ਨਾਲ ਤੁਸਾਂ ਜਵਾਬ ਦੇਣੇ ਹਨ।
ਸੁਣਤ ਖਰੇ ਹੋਏ ਬਿਨਤੀ ਠਾਨੀ ਹੇ ਸਤਗੁਰ ਸਭ ਮਤ ਗੁਣ ਖਾਨੀ।
ਗੁਰੂ ਰਾਮਦਾਸ ਮਹਾਰਾਜ ਜੀ ਖੜੇ ਹੋ ਗਏ, ਗੱਲ ਚ ਪੱਲਾ ਪਾ ਕੇ ਅਰਦਾਸ ਬੇਨਤੀ ਕੀਤੀ। ਮਹਾਰਾਜ ਤੁਸੀਂ ਗੁਣਾਂ ਦੀ ਖਾਣ ਨੂੰ ਮੈਂ ਚਲਾ ਤੇ ਜਾਣਾ, ਪਰ ਕਿਰਪਾ ਆਪਨੇ ਕਰਨੀ ਹੈ।
ਤੁਮਰੇ ਪ੍ਰੇਮ ਬਿਨਾ ਕੁਛ ਆਨ ਮੈਂ ਨਹਿ ਜਾਣਤ ਕਹਾਂ ਬਖਾਨ।
ਸਤਿਗੁਰੂ ਜੀ ਤੁਹਾਡਾ ਹੁਕਮ ਮੰਨ ਕੇ ਤੁਰ ਤੇ ਪੈਣ ਲੱਗਾ, ਪ੍ਰੇਮ ਤੇ ਮਨ ਵਿਚ ਆਏ ਅੱਖਰ ਤੇ ਕੋਈ ਆਉਂਦਾ ਨਹੀਂ ਤੇ ਨਾ ਹੀ ਕਦੇ ਮੈਂ ਪਹਿਲਾਂ ਵਖਿਆਣ ਕਰਕੇ ਕਿਤੇ ਕਥਾ ਵਾਰਤਾ ਕੀਤੀ ਹੈ।
ਗਾਇਤਰੀ ਸ਼ਰੁਤੀ ਸਿਮਰਤ ਸਾਰ ਪਥੇ ਨ ਕਬੋ ਕਰੇ ਵਿਚਾਰ।
ਮੈਂ ਨਾ ਤੇ ਕਦੇ ਗਾਇਤਰੀ ਮੰਤਰ ਪੜਿਆ, ਨਾ ਸੁਣਿਆ, ਨਾ ਕਦੇ ਸ਼ਰੁਤੀਆਂ ਪੜੀਆਂ ਤੇ ਨਾ ਹੀ ਮੈਂ ਕਦੇ ਵੇਦਾਂ ਸ਼ਾਸਤਰਾਂ ਦੀ ਕੋ ਵਿਚਾਰ ਕੀਤੀ ਹੈ ਤੇ ਨਾ ਉਨ੍ਹਾਂ ਨੂੰ ਪਾਠ ਕਰਕੇ ਪੜ੍ਹਨਾ ਕੀਤਾ ਹੈ।
ਆਗਿਆ ਤੁਮਰੀ ਕੇ ਅਨੁਸਾਰ ਮੈਂ ਬੋਲੋ ਸੰਗ ਹੋਏ ਹਜ਼ਾਰ।
ਸਤਿਗੁਰੂ ਜੀ ਮੈਂ ਤੇ ਤੁਹਾਡੀ ਆਗਿਆ ਮੰਨ ਕੇ ਚੱਲਿਆ ਵਾਂ, ਆਪ ਕਿਰਪਾ ਕਰਕੇ ਉੱਥੇ ਹਾਜ਼ਰ ਹੋਣਾ ਤੁਸਾਂ ਨੇ, ਮੇਰੀ ਥਾਂ ਤੇ ਤੁਸਾਂ ਨੇ ਕਿਰਪਾ ਕਰਨੀ। ਆਪ ਕਥਾ ਆਪ ਸੁਣਨੇ, ਹਾਰ ਵਾਲੀ ਜਿਹੜੀ ਅਵਸਥਾ ਹੈ ਉਹ ਤੁਸਾਂ ਕਿਰਪਾ ਕਰਨੀ ਹੈ।
ਬਿਰਦ ਲਾਜ ਤੁਮਕੋ ਸਭ ਹੈ ਹਮਰੋ ਨਾਮ ਨਾ ਕੋ ਕਹੈ।
ਸਤਿਗੁਰੂ ਜੀ ਇੱਥੇ ਵੀ ਤੁਹਾਡੀ ਜੈ ਜੈਕਾਰ ਹੈ, ਸਾਨੂੰ ਤੇ ਇੱਥੇ ਵੀ ਕੋਈ ਨਹੀਂ ਜਾਣਦਾ ਤੇ ਲਾਹੌਰ ਦਰਬਾਰ ਅੰਦਰ ਜੇ ਮੈਂ ਜਿੱਤ ਗਿਆ ਉੱਥੇ ਵੀ ਵਡਿਆਈ ਤੁਹਾਡੀ ਹੋਣੀ ਹੈ।
ਇਮ ਬੇਨਤੀ ਸੁਨ ਸ਼ਰੋਨ ਕਿਰਪਾਲਾ ਕਿਰਪਾ ਦ੍ਰਿਸ਼ਟ ਭਿਖ ਕਹਿ ਤਿਸ ਕਾਲਾ।
ਇਹ ਸਤਿਗੁਰੂ ਰਾਮਦਾਸ ਮਹਾਰਾਜ ਦੀ ਬੇਨਤੀ ਸੁਣ ਕੇ ਗੁਰੂ ਅਮਰਦਾਸ ਮਹਾਰਾਜ ਨੇ ਮਿਹਰ ਦੀ ਨਜ਼ਰ ਨਾਲ ਗੁਰੂ ਰਾਮਦਾਸ ਮਹਾਰਾਜ ਵੱਲ ਵੇਖਣਾ ਕੀਤਾ ਹੈ।
ਸਤਿਗੁਰ ਕਹਿਓ ਭਲੇ ਸਮਝਾਏ ਹੇ ਸੁੱਤ ਤ੍ਰਾਸ ਨਾ ਕੀਜੈ ਕਾਏ।
ਪੁੱਤਰ ਗੁਰੂ ਰਾਮਦਾਸ ਮਹਾਰਾਜ ਜੀ ਕਿਸੇ ਪ੍ਰਕਾਰ ਦਾ ਮਨ ਵਿਚ ਡਰ ਨਹੀਂ ਰੱਖਣਾ, ਬੜੇ ਚਾਅ ਦੇ ਨਾਲ ਕਰਹਿ ਭਗਤੇ ਆਤਮ ਕਹਿ ਚਾਏ, ਬੜੇ ਪ੍ਰੇਮ ਦੇ ਸਹਿਤ ਬੇਫਿਕਰ ਹੋ ਕੇ ਬੇਖੌਫ ਹੋ ਕੇ ਦਰਬਾਰ ਚ ਜਾਣਾ।
ਨਿਜ ਭੁਜ ਭਿਖੋ ਦਾਹਿਨੀ ਜਵੈ ਸਭਾ ਭਿਖੈ ਫੁਰ ਆਵੈ ਸਵੈ।
ਤੁਸੀਂ ਕਹਿ ਰਹੇ ਹੋ ਕਿ ਅਸਾਂ ਕੁਝ ਪੜਿਆ ਨਹੀਂ, ਸਾਨੂੰ ਵਖਿਆਨ ਨਹੀਂ ਕਰਨਾ ਹੁੰਦਾ। ਜਦੋਂ ਤੁਸੀਂ ਕਿਸੇ ਪ੍ਰਸ਼ਨ ਦਾ ਉੱਤਰ ਦੇਣਾ ਤੇ ਆਪਣੀ ਸੱਜੀ ਬਾਂਹ ਵੱਲ ਵੇਖਣਾ, ਜਦੋਂ ਸੱਜੀ ਬਾਂਹ ਵੱਲ ਵੇਖਣਾ ਕਰੋਗੇ, ਜਿਹੜੇ ਸਵਾਲ ਦਾ ਜਵਾਬ ਤੁਹਾਨੂੰ ਕਦੇ ਤੁਸੀਂ ਸੁਣਿਆ ਪੜਿਆ ਨਹੀਂ ਉਹ ਆਪਣੇ ਆਪ ਜ਼ੁਬਾਨ ਤੇ ਆ ਜਾਏਗਾ।
ਚਾਰੋਂ ਵੇਦ ਭੇਦ ਕੋ ਪਾਵੈ ਖਤ ਸ਼ਾਸਤਰ ਵਕਤਾ ਹੋਏ ਜਾਵੈ।
ਚਾਰੇ ਵੇਦਾਂ ਦੀਆਂ ਵਿਚ ਜੋ ਸਿਧਾਂਤ ਆ ਉਹਦਾ ਤੁਹਾਨੂੰ ਇਲਮ ਹੋ ਜਾਏਗਾ, ਖੱਟ ਸ਼ਾਸਤਰਾਂ ਦੇ ਤੁਸੀਂ ਸੁਭ ਵਕਤਾ ਬਣ ਜਾਓਗੇ।
ਅਪਰ ਜੇ ਉਕਤ ਜੁਗਤ ਸਭ ਹੋਏ ਸਾਰ ਪੁਰਾਣਨ ਕੋ ਲਖ ਸੋਏ।
ਅਪਰ ਸ਼ਕਤੀਆਂ ਜਿੰਨੀਆਂ ਉਕਤੀਆਂ ਤੇ ਜੁਗਤੀਆਂ ਨੇ ਉਹ ਸਾਰੀਆਂ ਤੁਹਾਨੂੰ ਪਤਾ ਲੱਗ ਜਾਏਗਾ ਔਰ ਸਾਰੇ ਵੇਦਾਂ ਸ਼ਾਸਤਰਾਂ ਦਾ ਸਾਰ ਜਿਹੜਾ ਤੁਹਾਨੂੰ ਜ਼ੁਬਾਨੀ ਆਪਣੇ ਆਪ ਕੰਠ ਹੋ ਜਾਏਗਾ।
ਨਿਰਭੈ ਨਿਰਭੈ ਸਭ ਮੈਂ ਕਹੀਐ ਬਾਨੀ ਇਹ ਸੁੱਤ ਪ੍ਰਾਪਤ ਵਿਜੈ ਮਹਾਨੀ।
ਬੇਫਿਕਰ ਹੋ ਕੇ ਸਾਰੀ ਸੰਗਤ ਦੇ ਵਿਚ ਸਭਾ ਦੇ ਵਿਚ ਬੈਠ ਕੇ ਸਤਿਗੁਰਾਂ ਦੀ ਕੋਟ ਆਸਰੇ ਦੇ ਮੁਤਾਬਕ ਜਿਹੜਾ ਸਵਾਲ ਪੁੱਛਦਾ ਜਵਾਬ ਦੇਣਾ ਔਰ ਉੱਥੇ ਸਤਿਗੁਰਾਂ ਦੀ ਜੈ ਜੈਕਾਰ ਜਿਹੜੀ ਉਹ ਤੁਹਾਡੇ ਰਾਹੀ ਹੋਣੀ ਹੈ।
ਸ਼ਾਸਤਰਾਂ ਕੇ ਕਰਤਾ ਜੋਏ ਤੁਝ ਸੰਗ ਕਹਿ ਸਮਰੱਥ ਨ ਸੋਏ।
ਹੁਣ ਸ਼ਾਸਤਰਾਂ ਦੇ ਜਿਹੜੇ ਕਰਤਾ ਨੇ ਕਲਪਮੁਨੀ ਵਰਗੇ ਉਹ ਜੇ ਤੁਹਾਡੇ ਬਰਾਬਰ ਆ ਕੇ ਵਖਿਆਣ ਦੇਣ ਤੇ ਉਹ ਤੁਹਾਡੇ ਅੱਗੇ ਮੱਧਮ ਪੈ ਜਾਣਗੇ। ਇੰਨੇ ਤੁਸੀਂ ਉਹ ਚ ਕੋਟੀ ਦੇ ਵਕਤਾ ਜਨ ਬਣ ਜਾਓਗੇ। ਬਣੋਗੇ ਤਾਂ ਜੇਕਰ ਤੁਸੀਂ ਆਪਣੀ ਸੱਜੀ ਬਾਂਹ ਵੱਲ ਧਿਆਨ ਮਾਰੋਗੇ ਗੁਰੂ ਤੁਹਾਡੇ ਅੰਗ ਸੰਗ ਹੋਵੇਗਾ।
ਇਹ ਨਰ ਬਪਰਨ ਕੀ ਕਿਆ ਗਿਣਤੀ ਸਰਬ ਸੁਰ ਅਸੁਰ ਠਨ ਬਿਨਤੀ।
ਜਦੋਂ ਵੇਦਾਂ ਸ਼ਾਸਤਰਾਂ ਦੇ ਕਰਤਾ ਤੁਹਾਡੇ ਨਾਲ ਵਾਕ ਵਿਚਾਰ ਕਰਨ ਦੇ ਬਰਾਬਰ ਨਹੀਂ ਹੋਣਗੇ ਤੇ ਇਹਨਾਂ ਚਾਰ ਦਿਜ ਬ੍ਰਾਹਮਣਾਂ ਤੇ ਖੱਤਰੀਆਂ ਦੀ ਕੀ ਔਕਾਤ ਹੈ। ਇਹ ਤੁਹਾਡੇ ਬਰਾਬਰ ਨਹੀਂ ਲੜ ਪਾਣਗੇ, ਤੁਹਾਡੇ ਸਵਾਲ ਜਵਾਬ ਨਹੀਂ ਕਰ ਸਕਣਗੇ ਔਰ ਇਹ ਤੇ ਸਾਰੇ ਦੇ ਸਾਰੇ ਜਿਹੜੇ ਤੁਹਾਡੇ ਅੱਗੇ ਉਸ ਤਰ੍ਹਾਂ ਹੀ ਗੋਡੇ ਟੇਕ ਜਾਣੇ ਹਨ।
ਕਿਮ ਸੁਨ ਬਾਕਨ ਧਰਿਓ ਭਰੋਸਾ ਕਰ ਬੰਧਨ ਕੋ ਚਲੇ ਆਦੋਸ਼ਾ।
ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਇਹ ਬਚਨ ਸੁਣੇ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ। ਜਿਹੜਾ ਮਨ ਅੰਦਰ ਗਮ ਸੀ ਉਹ ਖਤਮ ਹੋ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਚੱਲਣ ਦੀ ਤਿਆਰੀ ਕੀਤੀ ਹੈ।
ਅਪਲਾਪੁਰ ਆਪਣੇ
ਗ੍ਰਹਿ ਮੈਂ ਗਏ
ਕਰ ਬੰਧਨ ਕੋ ਚਲੇ ਅਦੋਸ਼ਾ। ਲਾਪੁਰ ਆਪਣੇ ਗ੍ਰਹਿ ਮੈਂ ਗਏ ਉੱਥੇ ਪ੍ਰਾਤ ਤੈ ਜਾਵਤ ਵੇ।
ਗੁਰੂ ਰਾਮਦਾਸ ਮਹਾਰਾਜ ਜੀ ਲਾਪੁਰ ਕੇ ਲਾਹੌਰ ਵਿਚ ਆਪਣੇ ਘਰ ਵਿਚ ਗਏ। ਇਹ ਉਸ ਘਰ ਵਿਚ ਗਏ ਆ ਜਦੋਂ ਛੋਟੀ ਉਮਰ ਵਿਚ ਨਾਨੀ ਬਾਸਰ ਕੇ ਨਗਰ ਲੈ ਆਈ ਸੀ ਨਾ, ਉਦੋਂ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਘਰ ਦੇ ਦਰਵਾਜੇ ਨੂੰ ਜਿੰਦਰਾ ਆਪਣੇ ਹੱਥੀ ਮਾਰਿਆ। ਜਿਹੜਾ ਦਰਵਾਜਾ ਸਮੇਂ ਤੋਂ ਬੰਦ ਪਿਆ ਸੀ ਘਰ ਵਿਚ ਸਤਿਗੁਰੂ ਗਏ ਆ, ਘਰ ਦੇ ਵਿਚ ਜਾ ਕੇ ਵਿਹੜੇ ਵਿਚ ਪਹੁੰਚੇ ਜਦੋਂ ਮਾਤਾ ਦੇ ਕਦਮਾਂ ਦੀ ਆਹਟ ਸੁਣਾਈ ਨਹੀਂ ਦਿੱਤੀ, ਪਿਤਾ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਜਿਹਦੀ ਕਦੇ ਆਵਾਜ਼ ਵੱਜਦੀ ਸੀ, ਜੇਠਿਆ ਆ ਕੋਈ ਘਰ ਦਾ ਕੰਮ ਕਰੀਏ। ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਵਿਹੜੇ ਵਿਚ ਖੋ ਕੇ ਆਪਣੇ ਮਾਪਿਆਂ ਦੀ ਯਾਦ ਦੇ ਕੁਝ ਸਮਾਂ ਜੁੜੇ। ਉਦੋਂ ਬਾਅਦ ਰਾਤ ਗੁਜ਼ਰੀ, ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ। ਰੋਜ਼ ਨਿਤ ਨੇਮ ਦੀ ਬਾਣੀ ਤੋਂ ਬਾਅਦ ਸਤਿਗੁਰੂ ਰਾਮਦਾਸ ਮਹਾਰਾਜ ਨੇ ਅੰਮ੍ਰਿਤ ਵੇਲੇ ਦੇ ਨਿਤ ਨੇਮ ਤੋਂ ਵਿਹਲੇ ਹੋਏ ਹਨ।
ਉੱਥੇ ਪ੍ਰਾਤ ਤਬ ਜਾਵਤ ਵੇ ਸੁਨ ਅਕਬਰ ਨੇ ਸਰਬ ਹਕਾਰੇ ਜਿਜ ਖੱਤਰੀ ਪਹੁੰਚੇ ਤਬ ਸਾਰੇ।
ਤਿਆਰ ਹੋ ਕੇ ਅਕਬਰ ਬਾਦਸ਼ਾਹ ਦੀ ਕਚਹਿਰੀ ਵਿਚ ਪਹੁੰਚੇ ਨੇ। ਇੱਥੇ ਜਾ ਕੇ ਜਦੋਂ ਜਾ ਕੇ ਵੇਖਿਆ ਕਿ ਅਕਬਰ ਬਾਦਸ਼ਾਹ ਨੇ ਜਿੰਨੇ ਹੀ ਉਮਰਾਵ ਸਨ ਚੌਧਰੀ ਜੇ ਆਪਣੇ ਹਕਾਰੇ ਭੇਜ ਕੇ ਸਾਰੀ ਜਿਹੜੀ ਕਚਹਿਰੀ ਦੇ ਵਿਚ ਮੁਖੀ ਬੰਦੇ ਜਿਹੜੇ ਨੇ ਉਹ ਬਿਰਾਜਮਾਨ ਹੋਏ ਵੇਖੇ ਹਨ।
ਜਿਜ ਖੱਤਰੀ ਪਹੁੰਚੇ ਤਬ ਸਾਰੇ,
ਖੱਤਰੀ ਤੇ ਦਿਜ ਕਹੀਏ ਬ੍ਰਾਹਮਣ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਉਹ ਸਾਰੇ ਹੀ ਕਚਹਿਰੀ ਦੇ ਵਿਚ ਹਾਜ਼ਰ ਹੋਏ ਹਨ।
ਅਪਰ ਲੋਕ ਅਰ ਸਭ ਉਮਰਾਵ ਮਿਲ ਇਕੱਠੇ ਹੋਏ ਤਿਸ ਥਾਂ।
ਜਿੰਨੇ ਵੀ ਚੌਧਰੀ ਸਕਦਾਰ ਸਨ ਇਲਾਕੇ ਦੇ ਆਗੂ ਬੰਦੇ ਉਹ ਸਾਰੇ ਇਸ ਥਾਂ ਕਹੀਏ ਕਚਹਿਰੀ ਦੇ ਵਿਚ ਇਕੱਤਰ ਹੋਏ ਹਨ।
ਸਭਨ ਸੰਗ ਅਕਬਰ ਨੇ ਕਹਿਓ ਕੌਣ ਖੋਟ ਇਨ ਮੈਂ ਤੁਮ ਲਿਓ।
ਅਕਬਰ ਨੇ ਪੁੱਛਿਆ ਵੀ ਤੁਸਾਂ ਕੁਝ ਦਿਨ ਪਹਿਲਾਂ ਸ਼ਿਕਾਇਤ ਕੀਤੀ ਸੀ, ਹੁਣ ਇਹ ਦੱਸੋ ਕਿ ਇਨ੍ਹਾਂ ਦੇ ਵਿਚ ਕਿਹੜਾ ਖੋਟ ਤੁਸਾਂ ਵੇਖਣਾ ਕੀਤਾ ਹੈ।
ਜਿਸ ਪਰ ਕਰ ਪੁਕਾਰ ਸਭ ਆਏ ਆਪਣੋ ਧਰਮ ਕਹੋ ਸਮਝਾਏ।
ਕਹਿਣ ਲੱਗੇ ਜਿਹੜੀ ਗੱਲ ਤੁਸੀਂ ਇੱਥੇ ਦਰਬਾਰ ਚ ਪੇਸ਼ ਕੀਤੀ ਸੀ ਹੁਣ ਇਹ ਦੱਸੋ ਵੀ ਤੁਹਾਡੇ ਧਰਮ ਨੂੰ ਕੀ ਖਤਰਾ ਹੈ, ਕੀ ਇਹਨਾਂ ਨੇ ਵਾਅਦਾ ਕੀਤਾ, ਜੋ ਵੀ ਪਿਛਲੇ ਸਮੇਂ ਅੰਦਰ ਹੋਇਆ ਉਹਨੂੰ ਦੁਬਾਰੇ ਇੱਥੇ ਸਾਰਿਆਂ ਦੇ ਸਾਹਮਣੇ ਸੁਣਾਉਣਾ ਕਰੋ।
ਬਿਜ ਖੱਤਰੀ ਪੰਡਿਤ ਵਿੱਚ ਕਈ ਮੱਛਰ ਅਗਨ ਜਰਤ ਹੈ ਜੇਈ।
ਔਰ ਵਿੱਚ ਪੰਡਿਤ ਖੱਤਰੀ ਜਿੰਨੇ ਵੀ ਹੈ ਸਨ ਸਾਰੇ ਈਰਖਾ ਦੀ ਅੱਗ ਵਿੱਚ ਸੜ ਰਹੇ ਹਨ।
ਸੋ ਬੋਲੇ ਇਨ ਖੱਤਰੀ ਜਾਤ ਅਪਨੋ ਪੰਥ ਕਰਿਓ ਬਖਿਆਤ।
ਤੇ ਉਹਨਾਂ ਨੇ ਆਖਿਆ ਇਹਨਾਂ ਦੀ ਜਾਤ ਤੇ ਖੱਤਰੀ ਆ, ਪਰ ਇਹਨਾਂ ਨੇ ਖੱਤਰੀ ਹੁੰਦਿਆਂ ਹੋਇਆਂ ਵੀ ਖੱਤਰੀ ਧਰਮ ਦੀ ਮਰਿਆਦਾ ਭੁਲਾ ਕੇ ਇੱਕ ਨਵਾਂ ਹੀ ਬਖਿਆਤ ਕਹੀਏ ਵੱਖਰਾ ਹੀ ਇਹਨਾਂ ਨੇ ਆਪਣਾ ਧਰਮ ਚਲਾਣਾ ਕੀਤਾ ਹੈ।
ਵੇਦ ਰੀਤ ਕੋ ਤਿਆਗਨ ਕਰਿਓ ਓਰੇ ਮਤ ਆਪਣੋ ਪਰਚਰਿਓ।
ਇੱਕ ਤੇ ਇਨ੍ਹਾਂ ਨੇ ਵੇਦ ਦੀ ਰੀਤੀ ਨੂੰ ਤਿਆਗ ਦਿੱਤਾ, ਇੱਕ ਆਪਣੇ ਮਤ ਦਾ ਨਵਾਂ ਇਨ੍ਹਾਂ ਨੇ ਪ੍ਰਚਾਰ ਆਰੰਭ ਕਰ ਲਿਆ ਹੈ।
ਅਪਰ ਬਾਤ ਤੂੰ ਕਹਿਨੀ ਕਹਾ ਹਿੰਦਨ ਧਰਮ ਗਾਇਤਰੀ ਮਾ।
ਇਹ ਆਪਣੀ ਗੱਲ ਅੱਗੇ ਰੱਖਦੇ ਆ, ਜਿਹੜਾ ਹਿੰਦੂ ਧਰਮ ਆ ਗਾਇਤਰੀ ਮੰਤਰ ਆ ਉਹ ਇਨ੍ਹਾਂ ਨੇ ਪੜ੍ਹਨਾ ਛੱਡ ਦਿੱਤਾ, ਹੋਰ ਜਿਹੜੇ ਵੀ ਇਨ੍ਹਾਂ ਦੀ ਸ਼ਰਨ ਵਿਚ ਆਉਂਦੇ ਆ ਉਨ੍ਹਾਂ ਨੂੰ ਇਹ ਗਾਇਤਰੀ ਮੰਤਰ ਨਾਲੋਂ ਇਸ ਤਰ੍ਹਾਂ ਕਹਿ ਲਈਏ ਤੋੜ ਕੇ ਆਪਣੇ ਮੰਤਰ ਨਾਲ ਜੋੜਨਾ ਕਰ ਰਹੇ ਹਨ।
ਹਿੰਦਨ ਧਰਮ ਗਾਇਤਰੀ ਮਾਂ ਸੋਭੀ ਨੈ ਜਾਣੈ ਨੈ ਜਪੈ ਗੁਰਬਾਣੀ ਕੁਛ ਓਰੈ ਥਪੈ।
ਇਨ੍ਹਾਂ ਦਾ ਫਰਜ਼ ਬਣਦਾ ਸੀ ਕਿ ਪੁਰਾਤਨ ਰੀਤੀ ਮੁਤਾਬਕ ਗਾਇਤਰੀ ਮੰਤਰ ਦਾ ਜਾਪ ਆਪ ਕਰਦੇ ਹੋਰਾਂ ਨੂੰ ਜਪਾਉਂਦੇ, ਪਰ ਇਨ੍ਹਾਂ ਨੇ ਉਹਦੀ ਥਾਂ ਤੇ ਸਾਰੇ ਵਰਨਾ ਦੇ ਲੋਕਾਂ ਨੂੰ ਆਪਣੀ ਬਾਣੀ ਜਿਹੜੀ ਉਹ ਪੜ੍ਹਨੀ ਤੇ ਪੜਾਉਣੀ ਆਰੰਭ ਕਰ ਦਿੱਤੀ ਹੈ।
ਤਬ ਅਕਬਰ ਨੇ ਇਨ ਦਿਸ਼ ਦੇਖਾ ਗਾਇਤਰੀ ਤੁਮ ਧਰਮ ਵਿਸ਼ੇਖਾ।
ਅਕਬਰ ਨੇ ਫਿਰ ਵੇਖਣਾ ਕੀਤਾ ਹੈ ਕਿ ਗਾਇਤਰੀ ਮੰਤਰ ਦਾ ਜਿਹੜਾ ਜਾਪ ਆ ਉਹ ਕਿਉਂ ਭੁੱਲਿਆ, ਕਿੰਨੇ ਭੁਲਾਇਆ ਇਧਰਲੇ ਪਾਸੇ, ਹੁਣ ਦੂਜੇ ਪਾਸੇ ਦੀ ਵਿਚਾਰ ਜਿਹੜੀ ਅਕਬਰ ਬਾਦਸ਼ਾਹ ਸੁਣ ਲੱਗਾ ਹੈ।
ਗਾਇਤਰੀ ਤੁਮ ਧਰਮ ਵਿਸ਼ੇਖਾ ਸੋ ਵੀ ਪਥੀ ਨਾ ਤੁਮਨੇ ਕੈਸੇ ਹਿੰਦੂ ਧਰਮ ਖੱਤਰੀ ਕੇ ਮੈਸੇ।
ਆਖਦੇ ਹੋ ਕਿ ਹਿੰਦੂ ਧਰਮ ਵਿਚ ਪੈਦਾ ਹੋਏ ਖੱਤਰੀ ਆ, ਜੇ ਤੁਸੀਂ ਗਾਇਤਰੀ ਮੰਤਰ ਨਹੀਂ ਪੜ ਰਹੇ ਫਿਰ ਤੁਸੀਂ ਖੱਤਰੀ ਕਾਸ ਦੇ ਹੋਏ, ਭਾਵ ਤੁਹਾਨੂੰ ਹਿੰਦੂ ਧਰਮ ਵਿਚ ਪੈਦਾ ਹੋ ਕੇ ਜੇ ਖੱਤਰੀ ਬਣੇ ਸੋ ਤੇ ਤੁਹਾਨੂੰ ਗਾਇਤਰੀ ਮੰਤਰ ਨਹੀਂ ਸੀ ਛੱਡਣਾ ਚਾਹੀਦਾ।
ਰਾਮਦਾਸ ਗੁਰ ਬਚਨ ਸੰਭਾਰਾ ਪੂਜਾ ਦਾਹਿਨੀ ਦਿਸ਼ਾ ਨਿਆਰਾ।
ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਚੇਤੇ ਕੀਤਾ ਤੇ ਆਪਣੀ ਸੱਜੀ ਬਾਂਹ ਵਾਲੇ ਪਾਸੇ ਵੇਖਣਾ ਕੀਤਾ ਹੈ।
ਸਭ ਵਿਦਿਆ ਪ੍ਰਾਪਤ ਵੀ ਐਸੇ ਕਿਰਨ ਕਾਲ ਪਥ ਪਾਵੇ ਜੈਸੇ।
ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਸ ਤਰ੍ਹਾਂ ਵਿਦਿਆ ਪ੍ਰਾਪਤ ਹੋ ਗਈ ਜਿਵੇਂ ਕੋਈ ਬਚਪਨ ਤੋਂ ਵਿਦਿਆਰਥੀ ਆਪਣੇ ਉਸਤਾਦ ਕੋਲ ਬਹਿ ਕੇ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਬਕਤਾ ਬਣਦਾ, ਇਸ ਤਰੀਕਾ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੇਸ਼ਟ ਬਕਤਾ ਜਨ ਬਣ ਗਏ ਹਨ।
ਬੋਲੇ ਰਾਮਦਾਸ ਸੰਗ ਸ਼ਾਹੋ ਪਠੈ ਗਾਇਤਰੀ ਹਮ ਤੁਮ ਪਾਹੋ।
ਹੁਣ ਗੁਰੂ ਰਾਮਦਾਸ ਮਹਾਰਾਜ ਨੂੰ ਅਕਬਰ ਬਾਦਸ਼ਾਹ ਨੇ ਆਖਿਆ ਕਿ ਜੇ ਤੁਸੀਂ ਖੱਤਰੀ ਹੋ ਤੇ ਫਿਰ ਸਾਨੂੰ ਗਾਇਤਰੀ ਮੰਤਰ ਪੜ੍ਹ ਕੇ ਸੁਣਾਉਣਾ ਕਰੋ।
ਬੋਲੇ ਰਾਮ ਦਾਸ ਸੰਗ ਸ਼ਾਹੂ ਪਠੈ ਗਾਇਤਰੀ ਹਮ ਤੁਮ ਪਾਓ।
ਤੁਸੀਂ ਗਾਇਤਰੀ ਮੰਤਰ ਨੂੰ ਪੜ੍ਹਨਾ ਕਰੋ, ਅਸੀਂ ਸਰਵਣ ਕਰਨਾ ਕਰਦੇ ਹਾਂ।
ਅਰਥ ਸਮੇਤ ਸੁਣਾ ਮੈਂ ਸਾਰੀ ਜੋ ਆਸ਼ਾ ਕਾਇਮ ਮਜਾਰੀ।
ਅਰਥਾਂ ਸਮੇਤ ਗਾਇਤਰੀ ਮੰਤਰ ਨੂੰ ਪੜ੍ਹਨਾ ਕਰੋ, ਕਿਉਂਕਿ ਇਨ੍ਹਾਂ ਦੇ ਮਨ ਦਾ ਜੋ ਸ਼ੰਕਾ ਦੂਰ ਹੋ ਜਾਏ, ਪਤਾ ਲੱਗ ਜਾਏ ਕਿ ਹਾਂ ਇਹ ਗਾਇਤਰੀ ਮੰਤਰ ਪੜ੍ਹ ਰਹਿ ਸਕਦੇ ਨੇ ਕਿ ਨਹੀਂ।
ਬੋਲੇ ਰਾਮਦਾਸ ਸੰਗ ਸ਼ਾਹੂ ਪਠੈ ਗਾਇਤਰੀ ਹਮ ਤੁਮ ਪਾਓ।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਕਬਰ ਬਾਦਸ਼ਾਹ ਦੇ ਸਾਹਮਣੇ ਇਹ ਬੋਲਣਾ ਕੀਤਾ ਕਿ ਅਸੀਂ ਗਾਇਤਰੀ ਮੰਤਰ ਨੂੰ ਪੜ੍ਹਨਾ ਕਰਦੇ ਹਾਂ ਔਰ ਨਾਲ ਦੀ ਨਾਲ ਜਿਹੜੇ ਸੁਣਨ ਵਾਲੇ ਨੂੰ ਸੁਣਨਾ ਕਰਦੇ ਹਨ।
ਅਰਥ ਸਮੇਤ ਸੁਣਾ ਮੈਂ ਸਾਰੀ ਜੋ ਆਸ਼ਾ ਹੈ ਤਾਂ ਮਜਾਰੀ।
ਅਰਥਾਂ ਸਮੇਤ ਸਾਰੀ ਗਾਇਤਰੀ ਮੰਤਰ ਨੂੰ ਪੜ੍ਹਨਾ ਕੀਤਾ, ਕਿਉਂਕਿ ਜਿਹੜੀ ਇਨ੍ਹਾਂ ਦੇ ਮਨ ਦੀ ਆਸਾ ਉਹ ਪੂਰੀ ਹੋ ਜਾਏ।
ਸਭ ਕੇ ਬੀਚ ਪਾਠ ਤਿਸ ਪੜੋ ਪਾਪ ਪੁੰਨ ਸਭ ਇਨ ਸਿਰ ਚੜੋ।
ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਿ ਅਕਬਰ ਬਾਦਸ਼ਾਹ ਮੈਂ ਗਾਇਤਰੀ ਮੰਤਰ ਤੇ ਪੜ੍ਹ ਦੇਣਾ, ਤੇ ਜੇ ਮੈਂ ਧਰਮ ਦੀ ਮਰਿਆਦਾ ਦੇ ਮੁਤਾਬਕ, ਕਿਉਂਕਿ ਗਾਇਤਰੀ ਮੰਤਰ ਜਿਹੜੀ ਮਲੇਸ਼ ਸਭਾ ਵਿਚ ਪੜ੍ਹਨੀ ਵਰਜਿਤ ਆ ਕਿ ਇਹ ਪੰਡਿਤ ਜੀ ਇਹ ਦਿਜ ਜਿਹੜੇ ਬ੍ਰਾਹਮਣ ਖੱਤਰੀ ਆਏ ਓ, ਮੈਂ ਇਹ ਗਾਇਤਰੀ ਮੰਤਰ ਇੱਥੇ ਪੜ੍ਹ ਤੇ ਦੇਣਾ, ਤੇ ਜੇ ਮੇਰਾ ਮੰਤਰ ਪੜ੍ਹਨ ਦੇ ਨਾਲ ਜਿਹੜਾ ਪਾਪ ਹੈ ਉਹ ਤੁਹਾਡੇ ਸਿਰ ਲੱਗਣਾ, ਮੈਂ ਇਹਦਾ ਜ਼ਿੰਮੇਜਾਮਨ ਨਹੀਂ ਹਾਂ। ਸਤਿਗੁਰੂ ਰਾਮਦਾਸ ਮਹਾਰਾਜ ਨੇ ਸਭਾ ਵਿਚ ਬੈਠੇ ਹੋਏ ਪੰਡਿਤਾਂ ਨੂੰ ਇਹ ਗੱਲ ਜਿਹੜੀ ਚੇਤਾ ਕਰਵਾਈ ਹੈ।
ਇਮ ਕੈ ਥੁਨ ਕੀ ਨਸੀਸ ਬਾਤ, ਸਕਲ ਅਰਥ ਤੋਂ ਕਹਿ ਬਖਿਆ।
ਜਦੋਂ ਇਹ ਸਤਿਗੁਰਾਂ ਨੇ ਬਚਨ ਆਖਿਆ ਤੋਂ ਬਾਅਦ, ਫਿਰ ਸਤਿਗੁਰਾਂ ਨੇ ਗਾਇਤਰੀ ਮੰਤਰ ਧੁਨ ਕੇ ਉਚਾਰਨ ਕੀਤੀ, ਮੁਖ ਤੋਂ ਬੋਲਣਾ ਕੀਤਾ ਹੈ।
ਇੱਕ ਓਂਕਾਰ ਉਚਾਰਨ ਕਰਿਓ, ਸੁਨ ਧੁਨ ਵਾਯੂ ਗਮਨਤ ਛਿਰਿਓ।
ਗਾਇਤਰੀ ਮੰਤਰ ਤੋਂ ਬਾਅਦ ਸਤਿਗੁਰਾਂ ਨੇ ਇੱਕ ਓਂਕਾਰ ਉਚਾਰਨ ਕੀਤਾ। ਜਿਉਂ ਹੀ ਸਤਿਗੁਰਾਂ ਇੱਕ ਓਂਕਾਰ ਉਚਾਰਨ ਕੀਤਾ ਤੇ ਚਾਰ ਛਪੇਰੇ ਜਿਹੜੀ ਸ਼ਾਂਤੀ ਵਰਤ ਗਈ ਹੈ, ਚੱਲਣ ਵਾਲੀ ਹਵਾ ਜਿਹੜੀ ਉਹ ਰੁਕਣਾ ਆਰੰਭ ਹੋ ਗਈ ਹੈ।
ਪਾਥਰ ਮਿਰਦਲਤਾ ਹੋਏ ਗਏ, ਸੁਣ ਸਭ ਲੋਕ ਬਿਸਮ ਤੇ ਬਏ।
ਜਦੋਂ ਸਤਿਗੁਰਾਂ ਨੇ ਇੱਕ ਓਂਕਾਰ ਉਚਾਰਨ ਕੀਤਾ, ਜਿਹੜੇ ਪੱਥਰ ਦਿਲ ਸਨ ਉਹ ਮੋਮ ਹੋ ਕੇ ਪਿਘਲਣਾ ਸ਼ੁਰੂ ਹੋ ਗਏ ਹਨ।
ਸੁਣ ਸਭ ਲੋਕ ਬਿਸਮ ਤੇ ਬਏ,
ਜਿਹੜੇ ਜਿਹੜੇ ਸਰੋਤਾ ਜਨ ਸੁਣਦੇ ਗਏ ਨੇ ਉਹ ਨਾਲ ਦੀ ਨਾਲ ਵਿਸਮਾਦ ਅਵਸਥਾ ਵਿਚ ਚਲੇ ਗਏ ਹਨ।
ਦ੍ਰਵੇ ਸੁਮਨ ਸਭ ਤੋਂ ਤਿਸ ਕਾਲ, ਤੂਸ਼ਣ ਪੰਡਿਤ ਕੀਨ ਵਿਸਾਲ।
ਉਸੇ ਵੇਲੇ ਸਾਰਿਆਂ ਦੇ ਮਨ ਜਿਹੜੇ ਨੇ ਉਹ ਸਤਿਗੁਰਾਂ ਦੀ ਰਹਿਮਤ ਸਦਕਾ ਦ੍ਰਵ ਗਏ ਨੇ। ਸਾਰੇ ਜਣੇ ਜਾਣ ਗਏ ਨੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਹਨ, ਔਰ ਜਿਹੜੇ ਪੰਡਿਤ ਜਨ ਨੇ ਉਹ ਵੀ ਹੁਣ ਚੁੱਪ ਹੋ ਗਏ ਹਨ।
ਸੀਤਲ ਹਿਰਦੈ ਭੈ ਸਭ ਕੇਰ, ਪ੍ਰਗਟੀ ਪ੍ਰੀਤ ਰਹੇ ਮੁਖ ਹੇਰ।
ਔਰ ਸਾਰਿਆਂ ਦੇ ਹਿਰਦੇ ਜਿਹੜੇ ਨੇ ਸ਼ਾਂਤ ਹੋ ਗਏ ਨੇ, ਤੇ ਸਤਿਗੁਰਾਂ ਦੀ ਪ੍ਰੀਤ ਪ੍ਰਗਟ ਹੋ ਗਈ। ਸਾਰੇ ਸਤਿਗੁਰਾਂ ਵੱਲ ਵੇਖਣਾ ਕਰ ਰਹੇ ਹਨ।
ਅਚਰ ਚਰੇ ਚਰ ਅਚਰ ਭੈ ਜਬ, ਕਿਆ ਗਿਰਤੀ ਨਰ ਬਪਰਨ ਕੀ ਤਬ।
ਜਿਹੜੇ ਚੱਲਣ ਵਾਲੇ ਸਨ ਰੁਕ ਗਏ ਨੇ, ਤੇ ਜਿਹੜੇ ਰੁਕਣ ਵਾਲੇ ਸਨ ਉਹ ਚੱਲਣ ਲੱਗ ਪਏ ਨੇ। ਸਤਿਗੁਰਾਂ ਦੇ ਜਾਪ ਜਪਣ ਤੋਂ ਬਾਅਦ ਜਿਹੜੀ ਇੱਥੇ ਅਵਸਥਾ ਬਣੀ ਹੈ, ਇਸ ਅਵਸਥਾ ਨੂੰ ਵੇਖ ਕੇ ਸਾਰੇ ਹੈਰਾਨ ਪਰੇਸ਼ਾਨ ਰਹਿ ਗਏ ਹਨ।
ਅਕਬਰ ਅਤ ਪ੍ਰਸੰਨ ਹੋਏ ਗਏ, ਸਭ ਨੂੰ ਸੁਣਾਏ ਬਖਾਨਤ ਭਇਓ।
ਅਕਬਰ ਬਾਦਸ਼ਾਹ ਨੇ ਜਦੋਂ ਘਟਨਾ ਵੇਖੀ ਤੇ ਉਹ ਹੈਰਾਨ ਹੋ ਗਿਆ, ਨਾਲੇ ਪ੍ਰਸੰਨ ਹੋਇਆ। ਸਤਿਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਜਿਹੜਾ ਨੂੰ ਪੈਦਾ ਹੋਇਆ ਹੈ।
ਸਭ ਨੂੰ ਸੁਣਾਏ ਬਖਾਨਤ ਭਇਓ, ਪਰਮੇਸ਼ਰ ਦਰਵੇਸ਼ ਜੇ ਦੋ, ਨਹੀਂ ਭੇਦ ਏਕ ਏਸੋ।
ਅਕਬਰ ਬਾਦਸ਼ਾਹ ਨੇ ਫਿਰ ਸਾਰਿਆਂ ਨੂੰ ਇਹ ਵਖਿਆਣ ਕਰਕੇ ਦੱਸਣਾ ਕੀਤਾ ਕਿ ਪਰਮੇਸ਼ਰ ਤੇ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਨੇ ਉਹ ਵੇਖਣ ਨੂੰ ਤੇ ਦੋ ਭਾਸਦੇ ਆ, ਪਰ ਹੁੰਦੇ ਵਾਸਤਾ ਵਿਚ ਇਕ ਨੇ। ਸਤਿਗੁਰਾਂ ਦੀ ਵਡਿਆਈ ਔਰ ਸਤਿਗੁਰੂ ਦੇ ਸਿੱਖ ਦੀ ਵਡਿਆਈ ਅਕਬਰ ਬਾਦਸ਼ਾਹ ਜਿਹੜਾ ਆਪਣੇ ਦਰਬਾਰ ਵਿਚ ਕਰ ਰਿਹਾ ਹੈ।
ਇਨਸੋ ਸਮਤਾ ਤੁਮ ਹੋਏ ਨਾਈ, ਇਹ ਸਾਚੇ ਤੁਮ ਸਿੱਖਣ ਮਾਈ, ਸਿੱਖਿਆ ਮਾਈ, ਇਹ ਸਾਚੇ ਤੁਮ ਮਿੱਥਿਆ ਪਾਈ।
ਅਕਬਰ ਬਾਦਸ਼ਾਹ ਨੇ ਗੱਲ ਕਹੀ ਵੀ ਤੁਸਾਂ ਦਰਬਾਰ ਦੇ ਵਿਚ ਸ਼ਿਕਾਇਤ ਤੇ ਕੀਤੀ ਸੀ ਵੀ ਅਸੀਂ ਸੱਚੇ ਆ ਤੇ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਰਹਿ ਰੀਤੀ ਜਿਹੜੀ ਉਹ ਬਰਬਾਦ ਹੋ ਰਹੀ ਹੈ, ਪਰ ਇਸ ਦੇ ਵਿਚ ਹੁਣ ਮੈਂ ਇਸ ਨਿਰਣੇ ਤੇ ਪੁੱਜਾ ਕਿ ਇਸ ਵਿਵਾਦ ਦੇ ਵਿਚ ਜਿਹੜੇ ਗੁਰੂ ਕੇ ਸਿੱਖ ਨੇ ਸੱਚੇ ਨੇ ਤੇ ਤੁਸੀਂ ਝੂਠੇ ਹੋ।
ਵੇਦ ਪੁਰਾਣ ਕਯੋ ਇਨ ਕਰਿਓ, ਤੁਮ ਕਹਿ ਬੇ ਮਾਤ ਮੈਂ ਛਿਰਿਓ।
ਹੁਣ ਕਹਿਣ ਲੱਗੇ ਜਿਹੜੇ ਵੇਦ ਪੁਰਾਣ ਤੁਸਾਂ ਪੜ੍ਹੇ ਨੇ ਸੁਣੇ ਨੇ, ਉਹ ਇਨ੍ਹਾਂ ਨੇ ਉਹਨੂੰ ਮਾੜਾ ਤੇ ਨਹੀਂ ਆਖਿਆ, ਜਿਵੇਂ ਸਤਿਗੁਰਾਂ ਦੀ ਬਾਣੀ ਵਿਚ ਬਚਨ ਆਇਆ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਇਹ ਹੁਣ ਵੱਖਰੇ ਆਪਣੇ ਪ੍ਰਮਾਤਮਾ ਦੀ ਇਬਾਦਤ ਵਿਚ ਜੁੜਦੇ ਆ ਤੇ ਤੁਸੀਂ ਆਪਣੀ ਮਰਿਆਦਾ ਵਿਚ ਜੁੜ ਰਹੇ ਹੋ। ਸਤਿਗੁਰਾਂ ਦੀ ਵਡਿਆਈ ਅਕਬਰ ਬਾਦਸ਼ਾਹ ਨੇ ਆਪਣੇ ਦਰਬਾਰ ਵਿਚ ਇਨ੍ਹਾਂ ਆਏ ਦਿਵ ਪੰਡਤਾਂ ਵਿਦਵਾਨਾਂ ਤੇ ਖੱਤਰੀਆਂ ਨੂੰ ਸੁਣਾਉਣਾ ਕੀਤੀ ਹੈ।
ਕਿਉਂ ਨਾ ਕਹੋ ਅਬ ਸਨਮੁਖ ਬਾਨੀ ਅਰਥ ਸਹਿਤ ਗਾਇਤਰੀ ਬਖਾਨੀ।
ਤੁਸੀਂ ਕਹਿ ਰਹੇ ਸੋ ਕਿ ਇਨ੍ਹਾਂ ਨੇ ਵੇਦ ਮੰਤਰ ਜਾਂ ਗਾਇਤਰੀ ਮੰਤਰ ਪੜਨਾ ਬੰਦ ਕਰ ਦਿੱਤਾ। ਤੁਹਾਡੇ ਸਾਹਮਣੇ ਤੇ ਇਨ੍ਹਾਂ ਨੇ ਕਥਨ ਕਰਕੇ ਵਖਿਆਨ ਕੀਤੀ ਹੈ।
ਇਸ ਮੈਂ ਕਰੋ ਪ੍ਰਸ਼ਨ ਜੇ ਜਾਨੋ ਨਾਏ ਤਾਂ ਅਬ ਬੰਧਨ ਕੋ ਠਾਨੋ।
ਹੁਣ ਜੇ ਤੁਹਾਡੇ ਮਨ ਵਿਚ ਕੋਈ ਵਿਚਾਰ ਹੈ ਤੇ ਫਿਰ ਗਾਇਤਰੀ ਮੰਤਰ ਵਿਚੋਂ ਜਾਂ ਵੇਦਾਂ ਸ਼ਾਸਤਰਾਂ ਵਿਚੋਂ ਕੋਈ ਪ੍ਰਸ਼ਨ ਕਰੋ, ਉਹਦਾ ਜਵਾਬ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੇਣਗੇ। ਜੇ ਨਹੀਂ ਤੇ ਫਿਰ ਇਨ੍ਹਾਂ ਨੂੰ ਤੁਸੀਂ ਆਪਣੀ ਨਮਸਕਾਰ ਕਰਕੇ ਆਪਣੀ ਇਨ੍ਹਾਂ ਤੋਂ ਗਲਤੀ ਦੀ ਮੁਆਫੀ ਮੰਗਣਾ ਕਰੋ।
ਇਕ ਅਕਬਰ ਕੋ ਤੇਜ ਬਿਸਾਲਾ ਝੂਠੇ ਹੋਏ ਸਕਲ ਤਿਸ ਕਾਲਾ।
ਸਾਰੇ ਹੀ ਜਿਹੜੇ ਫਿਰ ਇੱਥੇ ਆਏ ਸਨ ਆਗੂ ਬਣ ਕੇ ਉਹ ਝੂਠੇ ਬਣੇ ਨੇ ਔਰ ਗੁਰੂ ਰਾਮਦਾਸ ਮਹਾਰਾਜ ਨੂੰ ਸੱਚਾ ਠਹਿਰਾਇਆ ਗਿਆ।
ਬਾਕ ਨਕਿਨੂ ਉਚਾਰਨ ਕੀਨ ਉਠ ਸਭ ਨੇ ਘਰ ਮਾਰ ਗਲੀਨ।
ਕਿਸੇ ਨੇ ਵੀ ਕਿਸੇ ਪ੍ਰਕਾਰ ਦੀ ਕੋਈ ਵਿਵਾਦਿਤ ਗੱਲ ਨਹੀਂ ਕੀਤੀ। ਸਾਰੇ ਹੀ ਉੱਠ ਕੇ ਸਭਾ ਦੇ ਵਿਚੋਂ ਰਸਤੇ ਨੂੰ ਤੁਰਨਾ ਕੀਤਾ ਹੈ।
ਇਕ ਅਕ ਰਾਮਦਾਸ ਕੇ ਸੰਗ ਪਿਛਾਰੀ ਅਕਬਰ ਸ਼ਾਹ ਉਚਾਰੀ। ਜਗ ਕੇ ਲੋਕ ਦੁਖ ਹੈ ਤੁਮ ਹੇਰ ਅਨਕ ਪੰਥ ਕੀ ਨਿੰਦਾ ਟੇਰ।
ਜਦੋਂ ਸਾਰੇ ਚਲੇ ਗਏ ਤੇ ਅਕਬਰ ਬਾਦਸ਼ਾਹ ਨੇ ਗੱਲ ਆਖੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੁਨੀਆਂ ਦੇ ਲੋਕ ਅਗਿਆਨੀ ਨੇ, ਤੁਸੀਂ ਰੱਬ ਦੀ ਬੰਦਗੀ ਕਰਨ ਵਾਲੇ ਹੋ, ਇਨ੍ਹਾਂ ਦਾ ਰਾਹ ਵੱਖਰਾ ਤੁਹਾਡਾ ਵੱਖਰਾ ਹੈ। ਹੁਣ ਅਕਬਰ ਬਾਦਸ਼ਾਹ ਕਿਵੇਂ ਗੁਰੂ ਰਾਮਦਾਸ ਮਹਾਰਾਜ ਨੂੰ ਆਪਣੀ ਰਾਏ ਦੇ ਰਿਹਾ ਕਿ ਜੇ ਤੁਸੀਂ ਇਨ੍ਹਾਂ ਲੋਕਾਂ ਦਾ ਮੂੰਹ ਰੱਖਣ ਵਾਸਤੇ ਚਲੋ ਤੀਰਥ ਯਾਤਰਾ ਵੀ ਚਲੇ ਜਾਇਆ ਕਰੋ, ਗਾਇਤਰੀ ਮੰਤਰ ਵੀ ਪੜ੍ਹ ਲਿਆ ਕਰੋ। ਕਹਿਣ ਤੋਂ ਭਾਵ ਕਿ ਅਕਬਰ ਬਾਦਸ਼ਾਹ ਆਪਣੇ ਰਾਜ ਦੇ ਅੰਦਰ ਕੋਈ ਵਿਵਾਦ ਪੈਦਾ ਨਹੀਂ ਹੋਣ ਦੇਣਾ ਚਾਹੁੰਦਾ ਵੀ ਜਿੰਨੀ ਦੇਰ ਤੱਕ ਮੇਰਾ ਰਾਜ ਦੇ ਵਿਚ ਕੋਈ ਧਰਮ ਦਾ ਮੁੱਦਾ ਨਾ ਖੜਾ ਹੋਵੇ, ਦੋਹਾਂ ਨੂੰ ਇਕੋ ਜਿਹਾ ਬਣਾਉਣ ਵਾਸਤੇ ਕਿ ਰਲ ਮਿਲ ਕੇ ਰਹਿਣ, ਇਹ ਸੰਦੇਸ਼ ਦੇ ਰਿਹਾ ਕਿ ਗੁਰੂ ਸਾਹਿਬ ਨੂੰ ਮੇਰਾ ਸੁਨੇਹਾ ਦੇਣਾ ਕਿ ਤੁਸੀਂ ਤੀਰਥ ਯਾਤਰਾ ਵੀ ਜਾਓ, ਗਾਇਤਰੀ ਮੰਤਰ ਵੀ ਪੜੋ, ਨਾ ਕਿਸੇ ਨੂੰ ਚੰਗਾ ਆਖੋ ਨਾ ਮਾੜਾ ਆਖੋ, ਵੀ ਗੋਂਗਲੂਆਂ ਨਾਲ ਮਿੱਟੀ ਝਾੜ ਛੱਡਿਆ ਕਰੋ। ਤੇ ਸਤਿਗੁਰੂ ਰਾਮਦਾਸ ਮਹਾਰਾਜ ਨੂੰ ਸੁਨੇਹਾ ਦੇ ਰਿਹਾ ਕਿਵੇਂ ਰਾਮਦਾਸ ਮਹਾਰਾਜ ਲਾਹੌਰ ਦੀ ਸਭਾ ਵਿਚੋਂ ਗੋਇੰਦਵਾਲ ਸਾਹਿਬ ਨੂੰ ਆਉਂਦੇ ਆ, ਉਹ ਆਉਣ ਵਾਲੇ ਪ੍ਰਸੰਗ ਵਿਚ ਆਪ ਗੁਰਸਿੱਖ ਸੰਗਤਾਂ ਨੇ ਸਰਵਣ ਕਰਨਾ ਵਿਚਾਰ